ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾਂ ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਿਆ ਚਾਰ ਕਰਹਿ ਖਟ ਕਰਮਾ ਇਤਰਾਤੇ ਸੰਸਾਰੀ ਅੰਤਰ ਮੈਲ ਨਾ ਉਤਰੈ ਹਉ ਮੈਂ ਬਿਨ ਗੁਰ ਬਾਜੀ ਹਾਰੀ ਕਿਰਿਆ ਚਾਰ ਕਰਹਿ ਖਟ ਕਰਮਾ ਇਤਰਾਤੇ ਸੰਸਾਰੀ ਅੰਤਰ ਮੈਲ ਨ ਉਤਰੈ ਹਉ ਮੈਂ ਬਿਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰੱਖ ਲੇ ਵੋਹ ਕਿਰਪਾ ਤਾਰੀ ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ ਰਹਾਉ ਸਾਸਤ ਬੇਦ ਸਿਮਰਤ ਸਭ ਸੋਦੇ ਸਭ ਏਕਾ ਬਾਤ ਪੁਕਾਰੀ ਬਿਨ ਗੁਰ ਮੁਕਤ ਨ ਕੋ ਪਾਵੈ ਮਨ ਵੇਖੋ ਕਰ ਵਿਚਾਰੀ ਅੱਠ ਸੱਠ ਮਜਨ ਕਰ ਇਸ਼ਨਾਨਾ ਭ੍ਰਮ ਆਏ ਧਰ ਸਾਰੀ ਅਨਕ ਸੋਚ ਕਰਹਿ ਦਿਨ ਰਾਤੀ ਬਿਨ ਸਤਿਗੁਰ ਅੰਧਿਆਰੀ ਧਾਵਤ ਧਾਵਤ ਸਭ ਜਗ ਤਾਇਓ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ ਧਾਵਤ ਧਾਵਤ ਸਭ ਜਗ ਤਾਇਓ ਅਬ ਆਏ ਹਰ ਦੁਆਰੀ ਦੁਰਮਤ ਮੇਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਸੁਭਾਏਮਾਨ ਵਾਲੀਏ ਕੁੱਲ ਆਲਮ ਸਾਹਿਬ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ गुरुद्वारा श्री मंजी साहिब दीवान हाल विखे हाजर गुरु रूप गुरु सवारी खालसा रूप साध संगत जीओ, अज दा ए जो पावन मुख वाक जो धन गुरु रामदास महाराज जी ने अपने घरों बख्शिश कीता है, इस पावन मुख वाक दी विचार करन तो पहला आओ भावना और एकाग्रता दे नाल बैठ के रसना दे नाल हिरदे दे विच्चों भिज के बुलाओ फतेह आखो जी वाहिगुरु जी का खालसा वाहिगुरु जी की फतेह। धन गुरु रामदास महाराज जी दी अपार बख्शिश और रहमत हुई है, गुरु साहिब जी दी बख्शिश दे सदका सत्संगत करन दा सुभागा समा प्राप्त होया है। जो हर रोज दी तरह गुरु साहिब अपनी रसना तो पावन पवित्र मुखवाक बख्शिश करदे ने, आप सरबत संगत बड़ी श्रद्धा और भावना दे नाल उस पावन मुख वाक नू सरवण भी करदे हो अते गुरुद्वारा श्री मंजी साहिब दीवान हाल तो रोजाना दी तरह जो अज पावन पवित्र मुख वाक गुरु साहिब जी ने बख्शिश कीता है, इस पावन मुख वाक दी विचार आप जी दे समक्ष रखनी है। अज दा ए जो पावन मुख वाक गुरु साहिब जी ने बख्शिश कीता है, ए पावन मुख वाक साहिब श्री गुरु ग्रंथ साहिब जी दे पावन पवित्र अंग 495 उपर सुभायमान है। गुरु साहिब इस पावन मुख वाक दे विच की बख्शिश करदे ने ते आपां इस मुख वाक दे अकॉर्डिंग आ जिहड़ा अज दे दिन दा जिहड़ा चढ़ा होया है उस दिन नू गुजारन दा जिहड़ा है जतन करना है। आप संगती रूप दे विच बैठे हो, आ जिहड़ी पंक्ति एक आपां रोजाना पढ़दे हां जपजी साहिब दे विच वी कि सुनिया मन्निया मन कीता भाओ, सब तो पहला कर्म है सुनना, दूजा अगला कर्म है गुरु साहिब कहिंदे सुनिया मन्निया। जे हुक्मनामा सुनिया है फिर हुक्मनामा सुन तो बाद उस नू मनना है, हालांकि एक काम औखा पर गुरु साहिब कृपा रहमत करन असी दिन जेड़ा है इस तरीके नाल बतीत करिया करिए जो गुरु साहिब जी ने हुक्मनामा बख्शिश कीता है। सुनिया मन्निया मन कीता भाओ, अगला शब्द है गुरु साहिब कहिंदे कल्ला सुनना नहीं सुन के मनना भी है ते मन के फिर अपने जीवन दे विच उनू लागू भी करना है, क्योंकि असी जिन्ने गुरमुख प्यारे बैठे सारे धर्मी हैं ते धर्मी बंदे गुरु घर दे विच ज्यादातर आउंदे ने, ते जे धर्मी हाँ ते धर्म कल्ला पहरावा नहीं, धर्म असल दे विच साडे कर्मां दे विच नजर आना चाहीदा है। गुरु साहिब बख्शिश रहमत करन, आओ अज दा ए पावन मुख वाक गुरु साहिब की बख्शिशा करदे ने आओ सरवण करिए जी।
सतनाम श्री वाहे गुरु साहिब जी, गुजरी महला पंजवा चौपदे कार दूजा।
अज दा ए पावन मुख वाक धन गुरु ग्रंथ साहिब जी दे 31 रागां दे विच्चों गुजरी राग दे विच दर्ज है। धन गुरु अर्जन देव साहिब जी दी रसना तो उचारण होया ए पावन पवित्र मुखवाक है। गुजरी महला दा अर्थ हुंदा ओ घर ओ थां, इहदा अर्थ एवें कर लो प्यारियो कि ओ हिरदा ओ पावन पवित्र रसना ਜਿਸ ਹਿਰਦੇ ਦੇ ਵਿੱਚੋਂ ਇਹ ਬੋਲ ਪ੍ਰਗਟ ਹੋਏ ਉਹ ਹਿਰਦਾ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੈ। ਗੁਜਰੀ ਮਹੱਲਾ ਪੰਜਵਾਂ, ਚੌ ਪਦੇ ਤੇ ਚਾਰ ਪਦਿਆਂ ਵਾਲਾ ਇਹ ਸ਼ਬਦ ਹੈ। ਗੁਰਬਾਣੀ ਪੜ੍ਹਦਿਆਂ ਤੇ ਪਦੇ ਵੀ ਆਉਂਦੇ ਨੇ, ਦੋ ਪਦੇ ਵੀ ਆਉਂਦੇ ਨੇ, ਇਵੇਂ ਚੌ ਪਦੇ ਆਉਂਦੇ ਨੇ। ਇੱਕ ਕਾਵਿ ਦੀ ਇੱਕ ਵਣਗੀ ਹੈ। ਕਈ ਵਾਰ ਸ਼ਬਦ ਦੇ ਵਿੱਚ ਦੋ ਪਦੇ ਹੁੰਦੇ ਨੇ, ਕਈ ਵਾਰ ਤਿੰਨ ਪਦੇ ਹੁੰਦੇ ਨੇ, ਤੇ ਬਹੁਤਾਂਤ ਚਾਰ ਪਦਿਆਂ ਦਾ ਸ਼ਬਦ ਹੁੰਦਾ ਹੈ। ਅੱਜ ਦਾ ਜਿਹੜਾ ਪਾਵਨ ਪਵਿੱਤਰ ਪਾਵਨ ਮੁਖਵਾਕ ਜਿਹੜਾ ਸ਼ਬਦ ਹੈ, ਇਹ ਚੌ ਪਦਿਆਂ ਭਾਵ ਚਾਰ ਪਦਾਂ ਦਾ ਹੈ, ਚਾਰ ਬੰਦਾਂ ਦਾ ਹੈ। ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਘਰ ਦੂਜਾ ਰਾਗੀ ਸਿੰਘਾਂ ਨੂੰ। ਇਹ ਤਬਲੇ ਦੇ ਨਾਲ ਘਰ ਦਾ ਸੰਬੰਧ ਹੁੰਦਾ ਜੀ। ਰਾਗੀ ਸਿੰਘਾਂ ਨੂੰ, ਤਬਲਾ ਵਾਦਕ ਨੂੰ ਭਾਵ ਦੂਜੇ ਘਰ ਦੇ ਵਿੱਚ ਇਹ ਸ਼ਬਦ ਗਾਉਣ ਦੀ ਹਦਾਇਤ ਹੈ।
ਇੱਕ ਓਅੰਕਾਰ ਸਤ ਗੁਰ ਪ੍ਰਸਾਦ।
ਸਭ ਤੋਂ ਪਹਿਲਾਂ ਮੰਗਲ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ। ਇਹ ਸਭ ਤੋਂ ਛੋਟਾ ਰੂਪ ਹੈ ਮੰਗਲ ਦਾ। ਇੱਕ ਸੰਪੂਰਨ ਰੂਪ ਵੀ ਆਉਂਦਾ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਜ਼ਿਆਦਾਤਰ ਜਿਹੜਾ ਰੂਪ ਆਇਆ ਇਹ ਛੋਟਾ ਮੰਗਲ ਆਇਆ ਹੈ। ਵਿਦਵਾਨ ਜਨਾਂ ਨੇ ਗਿਣਤੀ ਕੀਤੀ ਪਿਆਰਿਓ ਕਿ ਤਕਰੀਬਨ 526 ਵਾਰ ਇਹ ਛੋਟਾ ਮੰਗਲ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਹੈ। ਇੱਕ ਓਅੰਕਾਰ ਸਤ ਗੁਰ ਪ੍ਰਸਾਦ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਸ ਇੱਕ ਦੀ ਬਦੌਲਤ ਦੇ ਸਦਕਾ ਸਾਰਾ ਪਸਾਰਾ ਨਜ਼ਰ ਆ ਰਿਹਾ ਹੈ। ਤੇ ਜਿਹਨੇ ਪਸਾਰਾ ਸਾਰਾ ਬਣਾਇਆ ਹੈ, ਜਿੰਨਾ ਖਲਾਰਾ ਬਣਾਇਆ ਹੈ, ਉਸ ਖਲਾਰੇ ਦੇ ਵਿੱਚ, ਇਸ ਦੁਨੀਆਂ ਦੇ ਵਿੱਚ, ਕੁਦਰਤ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਵੀ ਨਿਰੰਤਰ ਵਰਤਦਾ ਪਿਆ ਹੈ। ਨਿਰੰਤਰ ਭਾਵ ਨਿਰਅੰਤਰ, ਜਿਹਦੇ ਵਿੱਚ ਕੋਈ ਖੜੋਤ ਨਹੀਂ ਆਉਂਦੀ, ਜਿਹਦੇ ਵਿੱਚ ਕੋਈ ਖੜੋਤ ਨਹੀਂ ਆਉਂਦੀ, ਜਿਹਦੇ ਵਿੱਚ ਖਲਾਰਪਨ ਨਹੀਂ ਆਉਂਦਾ, ਇੱਕ ਰਸਨਾ ਇੱਕ ਧਾਰਾ ਦੇ ਵਿੱਚ ਵਰਤਦਾ ਹੈ। ਗੁਰੂ ਸਾਹਿਬ ਕਹਿੰਦੇ ਐਸਾ ਅਕਾਲ ਪੁਰਖ ਵਾਹਿਗੁਰੂ ਸਤ ਗੁਰ ਪ੍ਰਸਾਦ ਆਪਣੇ ਪੂਰੇ ਗੁਰੂ ਦੀ ਬਖਸ਼ਿਸ਼ ਔਰ ਰਹਿਮਤ ਦੇ ਸਦਕਾ ਪ੍ਰਾਪਤ ਹੁੰਦਾ ਹੈ।
ਕਿਰਿਆ ਚਾਰ ਕਰਹਿ ਖਟ ਕਰਮਾ ਇਤਰਾ ਤੇ ਸੰਸਾਰੀ।
ਗੁਰੂ ਸਾਹਿਬ ਅੱਜ ਦੇ ਪਾਵਨ ਮੁਖ ਵਾਕ ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਕਿਰਿਆ ਚਾਰ ਕਰਹਿ ਖਟ ਕਰਮਾ। ਇਸ ਸ਼ਬਦ ਨੂੰ ਗੁਰਮੁਖੋ ਧਿਆਨ ਨਾਲ ਸੁਣਿਓ। ਆਪਾਂ ਥੋੜੇ ਜੇ ਪਹਿਲਾਂ ਅੱਖਰੀ ਅਰਥ ਵਿਚਾਰ ਲੈਂਦੇ ਹਾਂ। ਕਿਰਿਆਚਾਰ ਦਾ ਅਰਥ ਹੈ ਕਰਨਾ, ਭਾਵ ਧਾਰਮਿਕ ਕਰਮ ਕਰਨੇ। ਕਰਹਿ ਖਟ ਕਰਮਾ, ਖਟ ਦਾ ਅਰਥ ਹੁੰਦਾ ਛੇ, ਗਿਣਤੀਦਾਇਕ ਹੈ। ਕਹਿੰਦੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਇਹਨਾਂ ਛੇ ਕਰਮਾਂ ਦੇ ਵਿੱਚ ਆਪਣੀ ਜ਼ਿੰਦਗੀ ਜਿਹੜੀ ਉਹ ਬਤੀਤ ਕਰਦੇ ਨੇ। ਭਾਵ ਧਾਰਮਿਕ ਤੌਰ 'ਤੇ ਜ਼ਿਆਦਾਤਰ ਇਹੀ ਕਰਮ ਕੀਤੇ ਜਾਂਦੇ ਨੇ। ਇੱਕ ਇਸ਼ਨਾਨ ਕਰਨਾ, ਇੱਕ ਜਪ ਕਰਨਾ, ਇੱਕ ਅਦਿੱਤੀ ਪੂਜਾ, ਇੱਕ ਦੇਵ ਪੂਜਾ, ਇੱਕ ਹੋਮ ਜੱਗ ਭਾਵ ਜੱਗ ਕਰਨੇ, ਇਸ਼ਨਾਨ ਕਰਨੇ, ਸੰਧਿਆ ਭਾਵ ਸ਼ਾਮ ਦੇ ਵੇਲੇ ਜਿਹੜਾ ਹੈ ਉਹ ਆਰਤੀ ਕਰਨੀ, ਇਹ ਜ਼ਿਆਦਾਤਰ ਕਰਮ ਕੀਤੇ ਜਾਂਦੇ ਨੇ। ਇਹ ਖਾਸ ਕਰਕੇ ਪੰਡਿਤ ਇਹੋ ਜਿਹੇ ਕਰਮ ਕਰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਜ਼ਿਆਦਾਤਰ ਜਿਹੜੀ ਲੋਕ ਦੁਨਿਆਵੀ ਬਿਰਤੀ ਹੈ ਉਹ ਇਹਨਾਂ ਹੀ ਛੇ ਕਰਮਾਂ ਦੇ ਵਿੱਚ ਜਿਹੜੀ ਹੈ ਉਹ ਰੰਗੀ ਰਹਿੰਦੀ ਹੈ। ਕਿਰਿਆ ਚਾਰ ਕਰਹਿ ਖਟ ਕਰਮਾ ਇਤ ਰਾਤੇ, ਰਾਤੇ ਦਾ ਅਰਥ ਹੈ ਇਸ ਰੰਗ ਦੇ ਵਿੱਚ, ਇਹਨਾਂ ਕਰਮਾਂ ਦੇ ਵਿੱਚ ਹੀ ਰੰਗੇ ਹੋਏ ਨੇ। ਭਾਵ ਅੰਦਰ ਗਿਆਨ ਦੀ ਗੱਲ ਨਹੀਂ, ਅੰਦਰ ਕੋਈ ਸੋਝੀ ਦੀ ਗੱਲ ਨਹੀਂ ਲੈ ਕੇ ਆਉਂਦੇ, ਪਰ ਜ਼ਿਆਦਾਤਰ ਬਾਹਰੀ ਤੌਰ 'ਤੇ ਕਰਮ ਕਰੀ ਜਾਂਦੇ ਨੇ, ਬਾਹਰੀ ਤੌਰ 'ਤੇ ਧਾਰਮਿਕ ਕਰਮ ਵੀ ਕਰੀ ਜਾਂਦੇ ਨੇ। ਗੁਰੂ ਸਾਹਿਬ ਨੇ ਇਹਨਾਂ ਨੂੰ ਕਿਹਾ ਇੱਕ ਤਰੀਕੇ ਦੇ ਨਾਲ ਇਹ ਕਰਮ ਕਾਂਡ ਕਰਦੇ ਪਏ ਨੇ। ਕਿਰਿਆ ਚਾਰ ਖਰੇ ਕੱਟ ਕਰਮਾ ਇਤ ਰਾਤੇ ਸੰਸਾਰੀ, ਜ਼ਿਆਦਾਤਰ ਜਿਹੜੀ ਦੁਨਿਆਵੀ ਲੋਕ ਬਿਰਤੀ ਹੈ ਇਹਨਾਂ ਕਰਮਾਂ ਦੇ ਵਿੱਚ ਹੀ ਜਿਹੜੀ ਹੈ ਉਹ ਵਿਅਸਤ ਹੈ, ਰੰਗੀ ਹੋਈ ਹੈ।
ਅੰਤਰ ਮੈਲ ਨਾ ਉਤਰੈ ਹਉ ਮੈਂ ਬਿਨ ਗੁਰ ਬਾਜੀ ਹਾਰੀ।
ਕਹਿੰਦੇ ਇਸ਼ਨਾਨ ਵੀ ਕਰੀ ਜਾਂਦੇ ਨੇ, ਜਪ ਵੀ ਕਰੀ ਜਾਂਦੇ ਨੇ, ਹੋਮ ਜੱਗ ਵੀ ਕਰੀ ਜਾਂਦੇ ਨੇ, ਇਸ ਤਰ੍ਹਾਂ ਦੇ ਬੰਦਾ ਕਾਰਜ ਕਰੀ ਜਾਂਦਾ ਹੈ, ਪਰ अंदर दी जेड़ी मैल है, अंदर दी जेड़ी कालख है, गुरु साहब कहिंदे ओ दूर नहीं हुंदी। ओ दूर क्यों नहीं हुंदी? फिर एदा कारण गुरु साहब ने अगो दस्या है, अंतर मैल ना उतरै होमै। फिर अगला शब्द है नाल होमै, कर्म करदा है, कर्म कांड बन गया, पर एक होमे भी नाल अंदर धर लैंदा है। जी मेरे वर्गा कोई तीर्थां ते इशनान करन वाला नहीं, मेरे वर्गा कोई जग करन वाला नहीं, मेरे वांग कोई जप करन वाला नहीं। गुरु साहिब कहिंदे जदो होमे आ गई, अंदर मैल दे नाल भरिया होया है, ते बिन गुर बाजी हारी, असल दे विच गुरु तो बिना, गुरु ते ज्ञान तो बिना, गुरु दी सोझी तो बिना, बंदा अंदर दी बाजी हार के चला जांदा है।
मेरे ठाकुर रख ले वो किरपा तारी।
कहिंदे मेरे ठाकुर, यह संबोधन है, ऐ अकाल पुरख वाहिगुरु जीओ, तुसी किरपा रहमत करो, असी अवगणा विकारां दे नाल भरे होए हां। मेरे ठाकुर रख ले हो किरपा धारी, तू अपनी किरपा रहमत करके मैनू रख लै।
कोट मदे को विरला सेवक, होर सगले ब्योहारी।
कहिंदे ने इस संसार दे विच धार्मिक तौर ते भी जे बहुतांत वेखिए ना, कोट दा अर्थ हुंदा करोड़ा, ते मदे दा अर्थ है विच, को दा अर्थ है कोई, विरला, कोट मदे को विरला सेवक। कहिंदे आ जिहड़ा संसार नजर आउंदा है, ए बाहरी तौर ते लोक बड़े धार्मिक नजर आउंदे ने, पहरावे करके भी नजर आउंदे ने, पर कहिंदे याद रखियो इन्हां लोकां दे विच्चों बहुतांत दुनिया दे विच्चों कोई विरला वांझा ही हुंदा है। कोट मदे को विरला सेवक, कोई विरला प्यारा उस गुरु घर दा सेवक जिहड़ा भगत बिरती दे विच जीवन गुजारदा है। फिर अगला शब्द कहिंदे होर सगले ब्योहारी, ज्यादातर लोक इत्थे सौदेबाजी ही करन आउंदे ने, ਉਹ ਵਿਹਾਰ ਹੀ ਕਰਨ ਆਉਂਦੇ ਨੇ। ਆਹ ਆਪਾਂ ਹੁਣ ਥੋੜਾ ਜਿਹਾ ਖੋਲ ਕੇ ਪੇਸ਼ ਕਰ ਲਈਏ ਸ਼ਬਦ ਨੂੰ, ਇਹ ਰਹਾਉ ਵਾਲੀਆਂ ਤੁਕਾਂ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿਰਿਆ ਚਾਰ ਕਰੇ ਖਟ ਕਰਮਾ ਇਤ ਰਾਤੇ ਸੰਸਾਰੀ। ਮੈਂ ਥੋੜੀ ਜੀ ਆਪ ਜੀ ਨਾਲ ਬੇਨਤੀ ਕਰਨੀ ਗੁਰਮੁਖੋ, ਬਹੁਤਾਂਤ ਜਿਹੜੇ ਬੰਦਾ ਧਾਰਮ ਕਰਮ ਕਰਦਾ ਹੈ, ਇੱਕ ਤੇ ਧਰਮ ਹੁੰਦਾ ਕਿਸੇ ਪੈਗੰਬਰ ਵੱਲੋਂ ਥਾਪਿਆ ਹੋਇਆ, ਜਿਵੇਂ ਅਸੀਂ ਸਿੱਖ ਇਜ਼ਮ ਦੀ ਗੱਲ ਕਰਦੇ ਹਾਂ, ਇਸਲਾਮ ਧਰਮ ਦੀ ਗੱਲ ਕਰਦੇ ਹਾਂ, ਇਹ ਬਹੁਤਾਂਤ ਜਿਹੜੇ ਧਰਮ ਨੇ ਕਿਸੇ ਪੈਗੰਬਰ ਵੱਲੋਂ ਥਾਪੇ ਹੋਏ ਨੇ। ਪਰ ਕਈ ਵਾਰ ਬੰਦਾ ਇੰਡੀਵਿਜੁਅਲੀ ਆਪਣੀਆਂ ਕੁਝ ਮਾਨਤਾਵਾਂ ਬਣਾ ਕੇ ਬੈਠ ਜਾਂਦਾ ਹੈ, ਆਪਣੇ ਆਪ ਕੋਈ ਧਰਮ ਕ੍ਰੀਏਟ ਕਰ ਲੈਂਦਾ ਆਪਣੀ ਸਿਆਣਪ ਦੇ ਨਾਲ। ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਇੱਕ ਤਰੀਕੇ ਦੇ ਨਾਲ ਇਹ ਕਰਮ ਕਾਂਡ ਹੁੰਦੇ ਨੇ। ਜਿਵੇਂ ਹੁਣ ਇੱਕ ਮਨਾਹਤ ਹੈ ਨਾ ਕਿ ਜੇ ਬਿੱਲੀ ਰਾਹ ਕੱਟ ਜਾਵੇ ਤੇ ਫਿਰ ਅੱਗੇ ਨਹੀਂ ਤੁਰਨਾ, ਜੇ ਤੁਰਿਆ ਜਾਂਦਾ ਕੋਈ ਬਾਟਾ ਖਾਲੀ ਲੈ ਕੇ ਮਿਲ ਜਾਵੇ ਤੇ ਘਰ ਦੇ ਵਿੱਚੋਂ ਨਹੀਂ ਤੁਰਨਾ, ਜੇ ਤੁਰਨ ਲੱਗਿਆ ਕੋਈ ਛਿੱਕ ਮਾਰ ਦੇਵੇ ਤੇ ਅਪਸ਼ਗਨ ਮੰਨਿਆ ਜਾਂਦਾ ਘਰ ਦੇ ਵਿੱਚੋਂ ਨਹੀਂ ਤੁਰਨਾ। ਇੱਥੋਂ ਤੱਕ ਮੈਂ ਬੇਨਤੀ ਕਰਾਂ ਗੁਰਮੁਖੋ, ਆ ਜਿਹੜੀਆਂ ਮੜੀਆਂ ਨੂੰ ਪੂਜਦੇ ਹਾਂ ਇਹ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਲਿਖਿਆ, ਇਹ ਸਾਰੇ ਇੰਡੀਵਿਜੁਅਲੀ ਬੰਦੇ ਦੀਆਂ ਆਪਣੀਆਂ ਮਾਨਤਾਵਾਂ ਨੇ। ਗੁਰੂ ਸਾਹਿਬ ਕਹਿੰਦੇ ਇਹ ਸਾਰੇ ਇੱਕ ਨਾ ਇੱਕ ਤਰੀਕੇ ਨਾਲ ਕਰਮ ਕਾਂਡ ਨੇ। ਤੇ ਮੈਨੂੰ ਇੱਕ ਗਾਥਾ ਯਾਦ ਆ ਗਈ, ਉਹ ਕਹਿੰਦੇ ਇੱਕ ਵਾਰ ਮਾਂ ਨੇ ਆਪਣੀ ਧੀ ਨੂੰ ਕਿਹਾ, ਹੁਣ ਕਰਮ ਕਾਂਡ ਦੀ ਥੋੜੀ ਜਿਹੀ ਵਿਆਖਿਆ ਸੁਣ ਲਿਓ ਫਿਰ ਆਪਾਂ ਅੱਗੇ ਚੱਲਾਂਗੇ। ਮਾਂ ਨੇ ਆਪਣੀ ਧੀ ਨੂੰ ਕਿਹਾ, ਬੇਟਾ ਬਿੱਲੀ ਨੂੰ ਟੋਕਰੇ ਥੱਲੇ ਦੇ ਦੇ ਤੇ ਦੁੱਧ ਨੂੰ ਯਾਗ ਲਾਉਣੀ ਹੈ। ਬੱਚੀ ਛੋਟੀ ਜੀ ਸੀ, ਉਹਨੇ ਬਿੱਲੀ ਨੂੰ ਟੋਕਰੇ ਥੱਲੇ ਦੇਣਾ ਤੇ ਮਾਂ ਨੇ ਦੁੱਧ ਨੂੰ ਯਾਗ ਲਾ ਦੇਣੀ। ਸਮਾਂ ਲੰਘਦਾ ਗਿਆ, ਰੋਜ਼ ਬਿੱਲੀ ਨੂੰ ਟੋਕਰੇ ਥੱਲੇ ਦਿੱਤਾ ਜਾਣਾ ਤੇ ਮਾਂ ਨੇ ਦੁੱਧ ਨੂੰ ਯਾਗ ਲਾ ਦੇਣੀ। ਉਹ ਧੀ ਜਵਾਨ ਹੋ ਗਈ, ਉਹ ਅਗਲੇ ਘਰ ਦੇ ਵਿੱਚ ਵਿਆਹੀ ਗਈ। ਸੱਸ ਨੇ ਕਿਹਾ, ਧੀਏ ਇੰਜ ਕਰ ਲਿਆ, ਦੁੱਧ ਨੂੰ ਯਾਗ ਲਾ ਦੇ। ਹੁਣ ਅਗਲੇ ਘਰ ਦੇ ਵਿੱਚ ਬਿੱਲੀ ਨਹੀਂ ਸੀ ਹੈਗੀ ਤੇ ਧੀ ਕਹਿਣ ਲੱਗੀ, ਕਹਿੰਦੀ ਮਾਂ ਜੀ ਦੁੱਧ ਨੂੰ ਯਾਗ ਤੇ ਫਿਰ ਲੱਗੇਗੀ ਜੇ ਬਿੱਲੀ ਪਹਿਲਾਂ ਟੋਕਰੇ ਥੱਲੇ ਦੇਵਾਂਗੇ। ਹੁਣ ਉਹ ਹੈਰਾਨ, ਕਹਿੰਦੀ ਹੱਦ ਹੋ ਗਈ, ਬਿੱਲੀ ਦਾ ਦੁੱਧ ਦੇ ਨਾਲ ਕੀ ਵਾਸਤਾ? ਕਹਿਣ ਲੱਗੀ, ਜੀ ਨਹੀਂ, ਮੇਰੀ ਮਾਂ ਮੈਨੂੰ ਘਰ ਦੇ ਵਿੱਚ ਇਹੀ ਕਹਿੰਦੀ ਹੁੰਦੀ ਸੀ कि धीए बिल्ली नू टोकरे थले दे दे फिर ए दुध नू जाग लाउणी है। पहला बिल्ली टोकरे थले दित्ती जांदी है फिर मुड़के दुध नू जाग लाई जांदी है। ਉਹ ਸੱਸ ਸਿਆਣੀ ਸੀ ਉਹ ਚੁੱਪ ਕਰ ਗਈ ਕਹਿੰਦੀ ਚੱਲ ਕੋਈ ਗੱਲ ਨਹੀਂ ਤੂੰ ਰਹਿਣ ਦੇ ਮੈਂ ਆਪੇ ਜਾਗ ਲਾ ਲਵਾਂਗੀ। ਉਹ ਸੱਸ ਨੇ ਉਸ ਧੀ ਦੀ ਮਾਂ ਦੇ ਨਾਲ ਗੱਲ ਕੀਤੀ ਉਹਨੇ ਕਿਹਾ ਮੈਂ ਤੁਹਾਡੀ ਧੀ ਨੂੰ ਕਿਹਾ ਕਿ ਤੁਸੀਂ ਦੁੱਧ ਨੂੰ ਜਾਗ ਲਾਉਣੀ ਹੈ ਤੇ ਦੁੱਧ ਨੂੰ ਜਾਗ ਲਾ ਦਿਓ। ਅੱਗੋਂ ਤੁਹਾਡੀ ਧੀ ਕਹਿੰਦੀ ਕਿ ਬਿੱਲੀ ਨੂੰ ਟੋਕਰੇ ਥੱਲੇ ਦਿਓ ਇਹਦਾ ਕੀ ਚੱਕਰ ਹੈ। ਉਹ ਮਾਂ ਕੁੜੀ ਦੀ ਕਹਿਣ ਲੱਗੀ ਕਹਿੰਦੀ ਹੱਦ ਹੋ ਗਈ ਦੁੱਧ ਨੂੰ ਜਾਗ ਲਾਉਣ ਲੱਗਿਆਂ ਬਿੱਲੀ ਟੋਕਰੇ ਥੱਲੇ ਤਾਂ ਦਿੱਤੀ ਜਾਂਦੀ ਸੀ ਕਿ ਕਿਤੇ ਦੁੱਧ ਨਾ ਪੀ ਜਾਵੇ। ਇਹਦਾ ਇਹ ਮਤਲਬ ਨਹੀਂ ਸੀ ਕਿ ਜੇ ਬਿੱਲੀ ਟੋਕਰੇ ਥੱਲੇ ਨਾ ਦਿੱਤੀ ਤੇ ਦੁੱਧ ਨੂੰ ਜਾਗ ਨਹੀਂ ਲੱਗਣੀ। ਇਹਦੇ ਕਹਿਣ ਤੋਂ ਭਾਵ ਗੁਰਮੁਖੋ ਇਹ ਹੈ ਕਿ ਕਈ ਵਾਰ ਕਰਮ ਕਰਮ ਕਾਂਡ ਬੰਦਾ ਕਰਦਾ ਆਉਂਦਾ ਹੈ ਤੇ ਪੀੜੀਆਂ ਤੱਕ ਚੱਲਦੇ ਜਾਂਦੇ ਨੇ। ਜੇ ਬੰਦੇ ਨੂੰ ਕਹੀਏ ਭਾਈ ਏਦਾਂ ਨਾ ਕਰ ਉਹਦਾ ਜਵਾਬ ਪਤਾ ਕੀ ਹੁੰਦਾ ਹੈ? ਉਹ ਕਹਿੰਦਾ ਸਾਡੇ ਵੱਡ ਵਡੇਰੇ ਕਰਦੇ ਆਏ ਨੇ। ਇਹੀ ਹੁੰਦਾ ਹੈ ਨਾ, ਸਾਡੇ ਵੱਡ ਵਡੇਰੇ ਕਰਦੇ ਆਏ ਨੇ, ਤੂੰ ਵੱਡਾ ਸਿਆਣਾ ਆ ਗਿਆ ਮੈਨੂੰ ਸਮਝਾਉਣ ਵਾਲਾ। ਜੇ ਵੱਡ ਵਡੇਰੇ ਅਗਿਆਨੀ ਸਨ, ਉਹ ਅੰਧੇਪਨ ਦੇ ਵਿੱਚ ਜਿੰਦਗੀ ਗੁਜ਼ਾਰ ਰਹੇ ਸਨ ਤੇ ਅਗਲੀਆਂ ਪੀੜੀਆਂ ਵੀ ਫਿਰ ਉਸੇ ਮਾਨਤਾਵਾਂ ਤੇ ਤੁਰੀ ਆਉਂਦੀ ਰਹਿੰਦੀ ਹੈ। ਕਰਮਕਾਂਡ ਕੀ ਹੈ? ਅਸਲ ਦੇ ਵਿੱਚ ਚਾਹੀਦਾ ਤੇ ਇਹ ਸੀ ਕਿ ਜੜ ਨੂੰ ਪਾਣੀ ਪਾਇਆ ਜਾਵੇ, ਪਰ ਬੂਟੇ ਦੇ ਤਣੇ ਤੇ ਪਾਈ ਪਾਣੀ ਪਾਈ ਜਾਣਾ ਇੱਕ ਤਰੀਕੇ ਦੇ ਨਾਲ ਇਹ ਕਰਮ ਕਾਂਡ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਧਾਰਮਿਕ ਤੌਰ ਤੇ ਬਹੁਤੀ ਦੁਨੀਆਂ ਇਸ ਤਰੀਕੇ ਦੇ ਨਾਲ ਕਰਮ ਕਾਂਡ ਹੀ ਕਰਦੀ ਪਈ ਹੈ। ਹੁਣ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਪਏ ਹਾਂ, ਪਰ ਸਿੱਖੋ ਸਿੱਖ ਧਰਮ ਦਾ ਸਿਧਾਂਤ ਹੈ ਹਰ ਬਿਨ ਹੋਰ ਨਾ ਪੂਜੋ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ ਦੁਬਦਾ ਨਾ ਪਰੋਂ ਹਰ ਬਿਨ ਹੋਰ ਨਾ ਪੂਜੋ। ਕਹਿੰਦੇ ਮੈਂ ਦੁਬਦਾ ਦੇ ਵਿੱਚ ਨਹੀਂ ਪੈਂਦਾ। ਜੇ ਵਾਕਿਆ ਹੀ ਬਾਬੇ ਨਾਨਕ ਦੇ ਸਿੱਖ ਹਾਂ, ਜੇ ਵਾਕਿਆ ਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਸਿੱਖ ਹਾਂ, ਫਿਰ ਕੀ ਲੋੜ ਪਈ ਕਿਤੇ ਕਬਰ ਤੇ ਜਾ ਕੇ ਦੀਵੇ ਬਾਲਣ ਦੀ, ਫਿਰ ਕੀ ਲੋੜ ਪਈ ਕਿਤੇ ਮੁਰਦਿਆਂ ਨੂੰ ਜਾ ਕੇ ਪੂਜਣ ਦੀ। ਇਹ ਇੱਕ ਤਰੀਕੇ ਨਾਲ ਕਰਮ ਕਾਂਡ ਨੇ। ਗੁਰੂ ਸਾਹਿਬ ਕਹਿੰਦੇ ਹਰ ਬਿਨ ਹੋਰ ਨਾ ਪੂਜੋ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਦੁਬਦਾ ਦੇ ਵਿੱਚ ਨਹੀਂ ਪੈਂਦਾ। ਪਤਾ ਕਿਉਂ? ਕਿਉਂਕਿ ਮੇਰਾ ਗੁਰੂ ਪੂਰਨ ਹੈ, ਮੇਰਾ ਗੁਰੂ ਜਗ ਦੀ ਜੋਤ ਹੈ, ਉਹ ਗਿਆਨ ਦਾ ਦਾਤਾ ਹੈ, ਉਹ ਚਾਨਣ ਹੈ। ਤੇ ਜੇ ਚਾਨਣ ਕੋਲ ਹੁੰਦਿਆਂ ਹੋਇਆਂ ਵੀ ਕੋਈ ਠੇਡੇ ਖਾਈ ਜਾਵੇ ਤੇ ਫਿਰ ਉਹਦੀ ਮੂਰਖਤਾ ਗਿਣੀ ਜਾਵੇਗੀ। ਇਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਮਨ ਜਾਣ ਸਭ ਬਾਤ, ਜਾਣਤ ਹੀ ਔਗਣ ਕਰੇ। ਮਨ ਜਾਣਦਾ ਹੈ, ਜਾਣਦੇ ਆਇਆ ਗੁਨਾਹ ਕਰਦਾ ਹੈ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ। ਕਹਿੰਦੇ ਉਹ ਬੰਦਿਆ ਦੱਸ ਕਿਹੜੀ ਤੇਰੀ ਸਿਆਣਫ ਹੈ? ਹੱਥ ਦੇ ਵਿੱਚ ਫੜਿਆ ਹੋਇਆ ਦੀਵਾ ਤੇ ਹੱਥ ਦੇ ਵਿੱਚ ਹੋਵੇ ਲਾਈਟ, ਕੋਈ ਅੰਨਾ ਹੋਵੇ ਜਿਹਨੂੰ ਨਿਗਾਹ ਤੋਂ ਨਜ਼ਰ ਨਾ ਆਉਂਦਾ ਹੋਵੇ, ਜਿਹੜੀਆਂ ਅੱਖਾਂ ਤੋਂ ਨਜ਼ਰ ਨਾ ਆਉਂਦਾ ਹੋਵੇ, ਉਹ ਤੇ ਕਿਤੇ ਖੂਹ ਚ ਡਿੱਗ ਪਿਆ ਤੇ ਚਲੋ ਮੰਨ ਲਿਆ, ਪਰ ਇੱਥੇ ਅੱਖਾਂ ਤੋਂ ਨਜ਼ਰ ਵੀ ਆਉਂਦਾ ਪਿਆ ਏ, ਹੱਥ ਦੇ ਵਿੱਚ ਪ੍ਰਕਾਸ਼ ਵੀ ਪਕੜਿਆ ਹੋਇਆ, ਦੀਵਾ ਵੀ ਪਕੜਿਆ ਹੋਇਆ ਏ, ਫਿਰ ਵੀ ਖੂਹ ਦੇ ਵਿੱਚ ਡਿੱਗ ਪੈਂਦਾ ਹੈ ਤੇ ਕਹਿੰਦੇ ਦੱਸ ਤੇਰੀ ਕਿੱਥੋਂ ਦੀ ਸਿਆਣਫ ਹੈ? ਫਿਰ ਮੈਂ ਸ਼ਬਦ ਦੁਹਰਾ ਦਿੰਦਾ ਕਬੀਰ, ਮਨ ਜਾਣ ਸਭ ਬਾਤ, ਜਾਣਤ ਹੀ ਔਗਣ ਕਰੈ। ਫਿਰ ਅਗਲਾ ਸ਼ਬਦ ਹੈ ਕਾਹੇ ਕੀ ਕੁਸਲਾਤ, ਹਾਥ ਦੀਪ ਕੂਹੇ ਪਰੇ। ਕਹਿੰਦੇ ਦੱਸ ਬੰਦਿਆ ਕਿਹੜੀ ਤੇਰੀ ਸਿਆਣਫ ਹੈ? ਹੱਥ ਦੇ ਵਿੱਚ ਫੜਿਆ ਹੋਇਆ ਦੀਵਾ ਤੇ ਖੂਹ ਦੇ ਵਿੱਚ ਡਿੱਗਦਾ ਪਿਆ ਹੈ। ਕਰਮ ਕਾਂਡ ਦਾ ਕੋਈ ਸੰਬੰਧ ਨਹੀਂ ਸਿੱਖ ਧਰਮ ਦੇ ਵਿੱਚ। ਇੱਥੇ ਤੇ ਨਿਰੋਲ ਤੱਤ ਦਾ ਜ਼ਿਕਰ ਕੀਤਾ ਗਿਆ ਹੈ। ਗੁਰੂ ਸਾਹਿਬ ਕਹਿੰਦੇ ਇਹਦਾ ਇੱਕੋ ਇੱਕ ਕਾਰਨ ਹੈ ਕਰਮ ਕਾਂਡ ਦਾ, ਕਿ ਲੋਕ ਗੁਰੂ ਦੀ ਗੱਲ ਮੰਨ ਕੇ ਛੇਤੀ ਕੀਤਿਆਂ ਰਾਜੀ ਨਹੀਂ, ਗੁਰੂ ਅਨੁਸਾਰੀ ਹੋ ਕੇ ਚੱਲਦੇ ਨਹੀਂ। ਇੱਕ ਮੈਂ ਤੁਹਾਡੇ ਸਾਹਮਣੇ ਬਾਣੀ ਦਾ ਸ਼ਬਦ ਰੱਖਾਂ, ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਓ। ਸੱਜੇ ਖੱਬੇ ਦੌੜਨ ਦਾ ਕਾਰਨ ਕੀ ਹੁੰਦਾ ਹੈ ਜੀ? ਸੁੱਖ ਮਿਲੇ, ਘਰ 'ਚ ਸਕੂਨ ਰਹੇ, ਘਰ ਦੇ ਵਿੱਚ ਚੈਨ ਰਹੇ। ਤੇ ਮੇਰੇ ਮਨ 'ਚ ਕਈ ਵਾਰ ਖਿਆਲ ਆਉਂਦਾ ਹੁੰਦਾ ਜੇ ਦੁੱਖ ਘਰ ਦੇ ਵਿੱਚੋਂ ਪ੍ਰਗਟ ਹੋਇਆ ਗੁਰਮੁਖੋ, ਫਿਰ ਸੁੱਖ ਬਾਹਰ ਕਿਉਂ ਭੱਜਣ ਵਾਸਤੇ ਲੱਭਦੇ ਫਿਰਦੇ ਹੋ? ਸੁੱਖ ਵੀ ਕਿਤੇ ਕੋਨੇ ਘਰ ਦੇ ਵਿੱਚ ਹੀ ਪਿਆ ਹੈ, ਬਾਹਰ ਭੱਜਣ ਦੀ ਲੋੜ ਨਹੀਂ, ਸੁੱਖ ਵੀ ਕਿਸੇ ਕੋਨੇ ਘਰ ਦੇ ਵਿੱਚ ਹੀ ਹੈ। ਜੇ ਦੁੱਖ ਘਰ ਦੇ ਵਿੱਚੋਂ ਸ਼ੁਰੂ ਹੋਇਆ ਹੈ, ਦੁੱਖ ਦੂਰ ਕਰਨ ਵਾਸਤੇ ਬੰਦਾ ਸੁੱਖ ਬਾਹਰ ਲੱਭਣ ਵਾਸਤੇ ਜਾਂਦਾ ਹੈ, ਤੇ ਬਾਹਰ ਫਿਰ ਠੇਡੇ ਠੋਕਰਾਂ ਖਾਂਦਾ ਫਿਰਦਾ, ਕਦੀ ਕਿਸੇ ਦੁਨਿਆਵੀ ਬੰਦੇ ਕੋਲੋਂ, ਕਦੀ ਕਿਸੇ ਕੋਲੋਂ ਪੁੱਛਣਾ ਪੁੱਛ ਲਾ, ਕਦੀ ਕਿਸੇ ਪੰਡਿਤ ਕੋਲੋਂ ਟੇਵੇ ਖਲਾਲਾ। ਗੁਰੂ ਸਾਹਿਬ ਕਹਿੰਦੇ ਨਹੀਂ, ਯਾਦ ਰੱਖੀ ਇੱਕ ਸ਼ਬਦ ਗੁਰੂ ਸਾਹਿਬ ਦਾ ਹੈ, ਉਹ ਪੱਕਾ ਮਨ ਚ ਦ੍ਰਿੜ ਕਰ ਲਓ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਕਹਿੰਦੇ ਗੁਰੂ ਦੀ ਪ੍ਰਤੀਤ ਨਹੀਂ ਆਈ। ਪ੍ਰਤੀਤ ਦਾ ਅਰਥ ਹੁੰਦਾ ਸੋਝੀ, ਗਿਆਨ ਨਹੀਂ ਹਾਸਲ ਕੀਤਾ, ਨਮਸਕਾਰਾਂ ਕਰੀ ਜਾ ਰਿਹਾ। ਮੈਂ ਕੋਈ ਅਸ਼ਰਧਕ ਗੱਲ ਨਹੀਂ ਕਰ ਰਿਹਾ, ਗੁਰਮੁਖੋ ਨਮਸਕਾਰਾਂ ਕਰੀਏ, ਵਾਰ ਵਾਰ ਕਰੀਏ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇਕਰ ਹੱਥ, ਨਮਸਕਾਰਾਂ ਕਰੀਏ। ਪਰ ਜਿਹੜਾ ਅਕਾਲ ਪੁਰਖ, ਜਿਹੜਾ ਗੁਰੂ ਉਪਦੇਸ਼ ਦਿੰਦਾ ਪਿਆ ਹੈ, ਉਹਨੂੰ ਹਿਰਦੇ ਦੇ ਵਿੱਚ ਵਸਾਉਣ ਦਾ ਯਤਨ ਤੇ ਕਰੀਏ। ਗੱਲ ਮੰਨ ਕੇ ਅਸੀਂ ਰਾਜੀ ਨਹੀਂ। ਕੋਈ ਕਵੇ ਆਪਣੇ ਬਾਪ ਨੂੰ, ਬਾਪੂ ਮੈਂ ਤੈਨੂੰ ਬੜਾ ਪਿਆਰ ਕਰਦਾ, ਮੈਂ ਤੈਨੂੰ ਬੜਾ ਪਿਆਰ ਕਰਦਾ, ਤੇ ਬਾਪੂ ਕਵੇ ਮੇਰਾ ਆਹ ਇੱਕ ਹੁਕਮ ਹੈ ਮੰਨਵੀ, ਤੇ ਪੁੱਤ ਕਵੇ ਬਸ ਬਾਪੂ ਤੈਨੂੰ ਪਿਆਰ ਤੇ ਕਰਦਾ ਪਰ ਮੈਂ ਤੇਰਾ ਹੁਕਮ ਨਹੀਂ ਉਹ ਮੰਨਣਾ। ਦੱਸੋ ਉੱਥੇ ਬਾਪੂ ਦੀ ਖੁਸ਼ੀ ਮਿਲ ਜਾਵੇਗੀ? ਗੁਰੂ ਸਾਹਿਬ ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਗੁਰੂ ਦੀ ਪ੍ਰਤੀਤ ਆਈ ਨਹੀਂ, ਸੋਝੀ ਨਹੀਂ ਆਈ ਸ਼ਬਦ ਦੀ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਓ, ਤੇ ਸ਼ਬਦ ਦੇ ਨਾਲ ਪ੍ਰੇਮ ਨਹੀਂ ਬਣਿਆ। ਫਿਰ ਅਗਲਾ ਸ਼ਬਦ ਹੈ ਉਸ ਨੂੰ ਸੁੱਖ ਨਾ ਉਪਜੈ। ਗੁਰੂ ਸਾਹਿਬ ਕਹਿੰਦੇ ਦੱਸੋ ਕਿਵੇਂ ਸੁੱਖ ਮਿਲ ਜਾਵੇਗਾ? ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ, ਭਾਵੇਂ 100 ਗੇੜੇ ਤੁਰੇ ਆਓ ਵਾਰ ਵਾਰ, ਕੋਈ ਫਾਇਦਾ ਨਹੀਂ। ਗੁਰੂ ਸਾਹਿਬ ਕਹਿੰਦੇ ਦੁੱਖ ਘਰ ਦੇ ਵਿੱਚ ਬਣਿਆ ਰਹੇਗਾ। ਮੈਂ ਇੱਕ ਤੁਹਾਡੇ ਸਾਹਮਣੇ ਜ਼ਿਕਰ ਕੀਤਾ ਕਿ ਜੇ ਦੁੱਖ ਘਰ ਦੇ ਵਿੱਚ ਹੈ, ਫਿਰ ਸੁੱਖ ਵੀ ਕਿਸੇ ਨਾ ਕਿਸੇ ਤੇਰੇ ਘਰ ਦੇ ਇੱਕ ਕੋਨੇ ਦੇ ਵਿੱਚ ਹੀ ਪਿਆ ਹੋਇਆ ਹੈ। ਜਿਹਨੂੰ ਗੁਰੂ ਸਾਹਿਬ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਅੰਤਰ ਆਤਮਿਕ ਤੇ ਚੌਂਕਣਾ ਮਾਰ ਕੇ ਬੈਠ। ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰਮ ਬੀਜੇ ਨੇ, ਬੀਜ ਪਾਏ ਨੇ ਕਰਮਾਂ ਦੇ, ਉਹਦੇ ਵਿੱਚ ਵੇਖ ਕਿਤੇ ਐਸਾ ਕੋਈ ਬੀਜ ਨਹੀਂ ਪਿਆ ਜਿਹੜਾ ਅੱਜ ਤੇਰੇ ਸਾਹਮਣੇ ਆ ਕੇ ਦੁੱਖ ਦੇ ਰੂਪ ਦੇ ਵਿੱਚ ਖੜਾ ਹੋ ਗਿਆ ਹੈ। ਤੇ ਕਾਰਨ ਤੇ ਹੋਵੇਗਾ ਨਾ ਦੁੱਖ ਦਾ, ਤੇ ਦੁੱਖ ਦਾ ਕਾਰਨ ਹੋਵੇਗਾ, ਤੇ ਕਾਰਨ ਕੋਈ ਬੀਜ, ਕੋਈ ਕਰਮ ਐਸਾ ਬੀਜਿਆ ਹੋਵੇਗਾ, ਬੀਜ ਪਾਇਆ ਹੋਵੇਗਾ, ਅੱਜ ਦੁੱਖ ਦੇ ਰੂਪ ਦੇ ਵਿੱਚ ਸਾਹਮਣੇ ਆ ਕੇ ਖੜਾ ਹੋ ਗਿਆ। ਇਸੇ ਲਈ ਗੁਰੂ ਸਾਹਿਬ ਕਹਿੰਦੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਚੌਂਕੜਾ ਮਾਰ ਕੇ ਆਪਣੇ ਅੰਤਰ ਆਤਮੇ ਨੂੰ ਖੋਜਿਆ ਕਰੀਏ। ਵੈਸੇ ਬਾਣੀ ਪੜ੍ਹਨੀ ਨਾ, ਜਿੱਥੇ ਪਰਮਾਤਮਾ ਦੇ ਨੇੜੇ ਹੋਣਾ ਉੱਥੇ ਆਪਣੇ ਨੇੜੇ ਵੀ ਹੋਣਾ ਹੈ। ਤੇ ਜਿਹੜਾ ਬੰਦਾ ਆਪਣੇ ਨੇੜੇ ਹੋ ਗਿਆ, ਪਰਮਾਤਮਾ ਦੇ ਨੇੜੇ ਹੋ ਗਿਆ, ਕਿਉਂਕਿ ਪਰਮਾਤਮਾ ਤੇ ਅੰਦਰ ਵਰਤਦਾ ਪਿਆ, ਕਿਤੇ ਬਾਹਰ ਥੋੜਾ ਲੱਭਣਾ ਹੈ। ਤੇ ਸਭ ਤੋਂ ਔਖਾ ਕੰਮ ਇਹ ਹੈ ਆਪਣੇ ਨੇੜੇ ਹੋ ਕੇ ਬੈਠਣਾ। ਧਿਆਨ ਨਾਲ ਸ਼ਬਦ ਸੁਣਿਓ, ਮੈਂ ਫਿਰ ਦੁਹਰਾ ਦਿੰਦਾ, ਸਭ ਤੋਂ ਔਖਾ ਕੰਮ ਹੈ ਆਪਣੇ ਨੇੜੇ ਹੋ ਕੇ ਬੈਠਣਾ। ਜਦੋਂ ਕੋਈ ਅੰਮ੍ਰਿਤ ਵੇਲੇ ਬਾਣੀ ਪੜ੍ਹਦਾ ਹੈ, ਜਦੋਂ ਕੋਈ ਚੌਂਕੜਾ ਮਾਰ ਕੇ ਸਿਮਰਨ ਕਰਨਾ ਸ਼ੁਰੂ ਕਰਦਾ ਹੈ, ਇਹ ਅਸਲ ਦੇ ਵਿੱਚ ਆਪਣੇ ਨੇੜੇ ਹੋ ਕੇ ਬੈਠਣਾ ਹੁੰਦਾ ਹੈ। ਬਹੁਤਾਂਤ ਦੁਨੀਆਂ ਦੂਜਿਆਂ ਦੀ ਘਰਾਂ ਦੀ ਰਾਖੀ ਕਰੀ ਜਾਂਦੀ, ਆਪਣਾ ਘਰ ਕਦੋਂ ਉੱਜੜ ਜਾਂਦਾ ਬੰਦੇ ਨੂੰ ਪਤਾ ਨਹੀਂ ਲੱਗਦਾ। ਆਪਣੇ ਨੇੜੇ ਹੋ ਕੇ ਬੈਠੀਏ, ਬਾਣੀ ਪੜ੍ਹਨੀ, ਜਪਜੀ ਸਾਹਿਬ ਪੜ੍ਹਨਾ, ਜਾਪ ਸਾਹਿਬ ਪੜ੍ਹਨਾ, ਸਵਈਏ ਚੌਪਈ ਆਨੰਦ ਸਾਹਿਬ ਪੜ੍ਹਨਾ, ਇਹ ਆਪਣੇ ਨੇੜੇ ਹੋ ਕੇ ਬੈਠਣਾ ਹੈ, ਅੰਤਰ ਆਤਮੇ ਨੂੰ ਖੋਜਣਾ ਹੈ। ਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਨਹੀਂ ਖੋਜਦਾ ਉਹ ਗੁਰੂ ਤੋਂ ਕੋਹਾਂ ਦੂਰ ਹੈ। ਜਿਹੜਾ ਗੁਰੂ ਤੋਂ ਕੋਹਾਂ ਦੂਰ ਹੋ ਕੇ ਬੈਠਾ ਹੈ, ਉਹ ਸਾਰੀ ਜ਼ਿੰਦਗੀ ਕਰਮ ਕਾਂਡ ਕਰਦਾ ਹੀ ਥੱਕ ਜਾਂਦਾ ਹੈ, ਮਰ ਜਾਂਦਾ ਹੈ, ਪਰ ਉਹ ਤੱਤ ਦੀ ਪ੍ਰਾਪਤੀ ਕਰ ਹੀ ਨਹੀਂ ਪਾਉਂਦਾ। ਫਿਰ ਇੱਕ ਰਹਾਉ ਦੇ ਸ਼ਬਦਾਂ ਵਿੱਚ ਗੁਰੂ ਸਾਹਿਬ ਕਹਿੰਦੇ ਨੇ, ਮੇਰੇ ਠਾਕੁਰ ਰੱਖ ਲੇ ਹੋ ਕਿਰਪਾ ਧਾਰੀ, ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਇਹ ਵੀ ਬੜੀ ਵੱਡੀ ਇੱਕ ਅਰਦਾਸ ਹੈ। ਗੁਰੂ ਸਾਹਿਬ ਕਹਿੰਦੇ ਦਾਤਾ ਤੂੰ ਕਿਰਪਾ ਰਹਿਮਤ ਕਰ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੈ। ਫਿਰ ਅਗਲਾ ਸ਼ਬਦ ਹੈ ਜੀ, ਕੋਟ ਮੱਧੇ ਕੋ ਵਿਰਲਾ ਸੇਵਕ। ਇੱਥੇ ਕਰੋੜਾਂ ਦੁਨੀਆਂ ਤੁਰੀ ਫਿਰਦੀ, ਪਰ ਇੱਥੇ ਕੋਈ ਵਿਰਲਾ ਵਾਂਝਾ ਹੀ ਪਰਮਾਤਮਾ ਦਾ ਭਗਤ ਹੁੰਦਾ ਹੈ। ਹੈਣ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ। ਵੈਸੇ ਭਗਤ ਦੇ ਜਿਹੜੇ ਲੱਛਣ ਨੇ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਪੇਸ਼ ਕੀਤੇ ਨੇ। ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ, ਉਹਦੇ ਵਿੱਚ ਸ਼ਬਦ ਨੇ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਜਿਸ ਮਾਰਗ ਤੇ ਕੋਈ ਨਹੀਂ ਨਾ ਚੱਲਦਾ, ਉਸ ਮਾਰਗ ਤੇ ਭਗਤ ਚੱਲ ਰਿਹਾ ਹੁੰਦਾ ਹੈ। ਬਹੁਤ ਸੰਸਾਰੀ ਦੁਨੀਆਂ, ਦੁਨਿਆਵੀ ਦੁਨੀਆਂ, ਦੁਨੀਆਂ ਦੇ ਰਸਾਂ ਕਸਾਂ ਦੇ ਵਿੱਚ ਜੀਵਨ ਬਤੀਤ ਕਰਦੀ ਹੈ। ਪਰ ਕਹਿੰਦੇ ਜਿਹੜਾ ਭਗਤ ਹੈ ਉਹ ਇਹਨਾਂ ਰਸਾਂ ਕਸਾਂ ਤੋਂ ਉੱਚਾ ਉੱਠ ਕੇ ਪਰਮਾਤਮਾ ਦੇ ਰਸ ਦੇ ਵਿੱਚ ਭਿੱਜਿਆ ਹੋਇਆ ਰਹਿੰਦਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਦ ਤਿਸ਼ਨਾ, ਬਹੁਤ ਨਾ ਹੀ ਬੋਲਣਾ, ਉਹਦੇ ਅੰਦਰ ਲੱਭ ਨਹੀਂ। ਆਮ ਦੁਨਿਆਵੀ ਬੰਦੇ ਦੇ ਅੰਦਰ ਲਾਲਚ ਹੈ, ਲੋਭ ਹੈ, ਉਹਦੇ ਅੰਦਰ ਲੋਭ ਨਹੀਂ, ਉਹਦੇ ਅੰਦਰ ਹੰਕਾਰ ਨਹੀਂ। ਜਿਵੇਂ ਇੱਕ ਜਗ੍ਹਾ ਭਾਈ ਗੁਰਦਾਸ ਜ਼ਿਕਰ ਕੀਤਾ, ਮੈਂ ਥੋੜ੍ਹੀ ਜਿਹੀ ਵਿਆਖਿਆ ਕਰ ਦਿੰਦਾ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ, ਗੋਲਾ ਮੁੱਲ ਖਰੀਦੀ ਕਾਰੇ ਜੋਵਣਾ, ਪੀਹਣ ਹੋਏ ਜਜੀਦ ਪਾਣੀ ਢੋਵਣਾ, ਪੱਖੇ ਦੀ ਤਕੀਦ ਪੱਗ ਮਲ ਧੋਵਣਾ, ਸੇਵਕ ਹੋਏ ਸੰਜੀਦ ਨਾ ਹੱਸਰ ਰੋਵਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸੇਵਕ ਦੇ ਭਗਤ ਦੇ ਲੱਛਣ ਬਿਆਨ ਕੀਤੇ ਨੇ। ਕਹਿੰਦੇ ਗੱਲੀ ਬਾਤੀ ਸੇਵਕ ਨਹੀਂ ਬਣਿਆ ਜਾਂਦਾ, ਜਿਹਨੇ ਸੇਵਕ ਬਣਨਾ ਹੁੰਦਾ ਇਹ ਭਗਤ ਬਣਨਾ ਹੁੰਦਾ ਇਹ ਆਪਣਾ ਆਪ ਮਾਰ ਕੇ ਭਗਤ ਬਣਿਆ ਜਾਂਦਾ ਹੈ, ਗੱਲੀ ਬਾਤੀ ਨਹੀਂ। ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਜਿਹੜਾ ਬਹੁਤਾ ਖਾਲੀ ਭਾਂਡਾ ਹੋਵੇ ਨਾ ਉਹ ਗੁਰਮੁਖੋ ਖੜਕਦਾ ਬੜਾ ਹੁੰਦਾ। ਇੱਥੇ ਬਹੁਤਾਂਤ ਦੁਨੀਆਂ ਬਾਹਰੀ ਪਹਿਰਾਵੇ ਤੇ ਪਾ ਕੇ ਬੈਠੀ ਹੈ ਪਰ ਖੜਕਦੀ ਪਈ ਖਾਲੀ ਨੇ ਅੰਦਰੋਂ, ਧਾਰਮਿਕ ਤੌਰ ਤੇ ਅੰਦਰ ਕੁਛ ਵੀ ਨਹੀਂ। ਕਹੋ ਕਬੀਰ ਸ਼ੂਠਾ ਘੱਟ ਬੋਲੈ, ਭਰਿਆ ਹੋਏ ਕਬਹੂ ਨਾ ਡੋਲੈ, ਜਿਨ ਹਰ ਪਾਇਓ ਤਿੰਨੇ ਛਪਾਇਓ, ਜਿਨੇ ਪਾ ਲਿਆ ਉਹ ਨੀਵਾਂ ਹੋ ਕੇ ਰਹਿੰਦਾ ਹੈ। ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਆਹ ਹੈ ਭਗਤ ਦੀ ਡੈਫੀਨੇਸ਼ਨ, ਮਾਣ ਵੀ ਹੈ, ਤਾਣ ਵੀ ਹੈ, ਬਲ ਵੀ ਕੋਲ ਹੈ, ਪਰ ਸਭ ਕੁਝ ਹੁੰਦਿਆਂ ਹੋਇਆਂ ਵੀ ਨੀਵਾਂ ਹੈ, ਨਿਮਰਤਾ ਦੇ ਵਿੱਚ ਹੈ। ਅਣਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇੱਥੇ ਲੋਕਾਂ ਕੋਲ ਬਹੁਤ ਕੁਝ ਹੁੰਦਾ ਹੈ, ਲੋਕ ਵੰਡਦੇ ਨੇ, ਪਰ ਬਾਬਾ ਫਰੀਦ ਸਾਹਿਬ ਕਹਿੰਦੇ ਜਿਹਦੇ ਕੋਲ ਕੁਝ ਵੀ ਨਾ ਹੋਵੇ ਫਿਰ ਵੀ ਵੰਡ ਕੇ ਖਾਂਦਾ ਹੋਵੇ ਉਹ ਅਸਲ ਦੇ ਵਿੱਚ ਪੂਰਨ ਤੌਰ ਤੇ ਭਗਤ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ। ਕਹਿੰਦੇ ਜੀ ਸੇਵਕ ਦੀ ਬਿਰਤੀ ਕੀ ਹੈ? ਉਹ ਤੇ ਗੁਰਮੁਖੋ ਇਸ ਤਰ੍ਹਾਂ ਜੀਵਨ ਬਤੀਤ ਕਰਦਾ ਹੈ ਜਿਵੇਂ ਕਿਸੇ ਨੂੰ ਮੁੱਲ ਖਰੀਦ ਲਿਆ ਹੋਵੇ, ਤੇ ਭਗਤ ਬੰਦਾ ਪਰਮਾਤਮਾ ਦੇ ਦਰ ਤੇ ਆ ਕੇ ਇਸ ਢੰਗ ਦੇ ਨਾਲ ਸੇਵਾ ਕਰਦਾ, ਬੰਦਗੀ ਕਰਦਾ ਜਿਵੇਂ ਉਹ ਗੁਰੂ ਦਾ ਮੁੱਲ ਖਰੀਦਿਆ ਹੋਵੇ। ਜਿਵੇਂ ਕਿਸੇ ਨੂੰ ਮੁੱਲ ਖਰੀਦ ਲਈਦਾ ਨਾ, ਕਹਿੰਦੇ ਭਾਈ ਤੂੰ ਮੇਰੇ ਤੋਂ ਹੁਕਮ ਤੋਂ ਬਾਹਰ ਨਹੀਂ ਜਾਣਾ। ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਪੀਹਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਕੀਦ ਪੱਗ ਮਲ ਧੋਵਣਾ। ਉਹ ਆਟਾ ਪੀਂਦਾ ਹੈ, ਉਹ ਚਰਨ ਪਰਸਦਾ ਹੈ। ਕਹਿੰਦੇ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਜਿਹੜਾ ਭਗਤ ਹੋ ਗਿਆ ਨਾ ਉਹ ਆਮ ਦੁਨਿਆਵੀ ਲੋਕਾਂ ਦੇ ਨਾਲ ਹੱਸਦਾ ਨਹੀਂ, ਆਮ ਦੁਨਿਆਵੀ ਲੋਕਾਂ ਦੇ ਨਾਲ ਉਹ ਰੋਂਦਾ ਨਹੀਂ। ਇਹਨੂੰ ਆਸਾ ਕੀ ਵਾਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਰੰਗ ਹੱਸੇ ਰੰਗ ਰੋਵੇ। ਆਹ ਹੈ ਜੀ ਭਗਤ, ਰੱਬ ਦੀ ਰੰਗੀ ਹੋਈ ਰੂਹ ਰੱਬ ਦੇ ਰਵਾਇਆਂ ਰੋਂਦੀ ਹੈ, ਰੱਬ ਦੇ ਰੰਗ ਦੇ ਵਿੱਚ ਰੰਗੀ ਹੋਈ ਰੱਬ ਦੇ ਹਸਾਇਆ ਹੱਸਦੀ ਹੈ, ਦੁਨਿਆਵੀ ਲੋਕਾਂ ਦੇ ਵਿੱਚ ਮੈਲਾ ਹਾਸਾ ਨਹੀਂ ਹੱਸਦੀ। ਮੈਲਾ ਹਾਸਾ ਮੈਂ ਕਹਿ ਰਿਹਾ, ਮੈਲਾ ਹਾਸਾ ਪਤਾ ਕੀ ਹੁੰਦਾ ਹੈ? ਕੋਈ ਤੁਰਿਆ ਜਾਂਦਾ ਹੋਵੇ ਤੇ ਠੇਡਾ ਲੱਗ ਕੇ ਕੋਈ ਡਿੱਗ ਪਵੇ ਤੇ ਸਿਰ ਤੋਂ ਪੱਗ ਉੱਤਰ ਜਾਵੇ, ਕਈ ਵਾਰ ਬੰਦਾ ਖਿੜਖੜਾ ਕੇ ਹੱਸਣ ਲੱਗ ਪੈਂਦਾ, ਇਹ ਮੈਲਾ ਹਾਸਾ ਹੈ, ਇਹ ਕੋਈ ਚੰਗਾ ਹਾਸਾ ਨਹੀਂ। ਪਰ ਜਿਹੜਾ ਭਗਤ ਬੰਦਾ ਹੈ ਉਹ ਇਸ ਤਰ੍ਹਾਂ ਦੁਨੀਆਂ ਦੇ ਹਸਾਇਆ ਨਹੀਂ ਹੱਸਦਾ ਤੇ ਦੁਨੀਆਂ ਦੇ ਰਵਾਇਆ ਉਹ ਰੋਂਦਾ ਨਹੀਂ। ਇੱਕ ਜਨਮ ਸਾਖੀ ਦੇ ਵਿੱਚ ਬੋਲ ਨੇ, ਗੁਰੂ ਨਾਨਕ ਦੇ ਮਹਾਰਾਜ ਨੂੰ ਜਦੋਂ ਵੇਈ ਦੇ ਵਿੱਚੋਂ ਇਸ਼ਨਾਨ ਕਰਕੇ ਬਾਹਰ ਆਏ ਤੇ ਸੁਲਤਾਨਪੁਰ ਰਹਿੰਦਿਆਂ ਹੋਇਆਂ ਨਵਾਬ ਨੇ ਸੁਨੇਹਾ ਭੇਜਿਆ ਕਿ ਜਾਓ ਨਾਨਕ ਨੂੰ ਬੁਲਾ ਕੇ ਲਿਆਓ। ਐਰ ਕਾਲ ਬੁਲਾਉਣ ਵਾਸਤੇ ਆਇਆ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉੱਥੇ ਇੱਕ ਸ਼ਬਦ ਕਹੇ, ਗੁਰੂ ਨਾਨਕ ਨੂੰ ਆ ਕੇ ਅਹਿਲ ਕਰ ਕਹਿੰਦਾ ਜੀ ਤੁਹਾਨੂੰ ਨਵਾਬ ਬੁਲਾਉਂਦਾ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਨੂੰ ਕੀ ਪ੍ਰਵਾਹ ਪਈ ਹੈ ਤੇਰੇ ਨਵਾਬ ਦੀ? ਆਹ ਸੀ ਸ਼ਬਦ। ਭਗਤ ਕੋਈ ਹੋਵੇ ਉਹ ਝੁਕਦਾ ਨਹੀਂ, ਉਹ ਇਹ ਨਹੀਂ ਕਿ ਚਾਰ ਰੁਪਈਆਂ ਦੀ ਖਾਤਰ ਕਿਸੇ ਅੱਗੇ ਗਿੜਗਿੜਾਉਣ ਲੱਗ ਪਵੇਗਾ, ਦੁਨਿਆਵੀ ਬੰਦਿਆਂ ਦੀ ਬਿਰਤੀ ਹੁੰਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਨੂੰ ਕੀ ਪ੍ਰਵਾਹ ਪਈ ਹੈ ਤੇਰੇ ਨਵਾਬ ਦੀ, ਜਾ ਕੇ ਕਹਿ ਦੇ ਨਾਨਕ ਨਹੀਂ ਆਉਂਦਾ। ਉਹ ਵਾਪਸ ਗਿਆ, ਉਹਨੇ ਜਾ ਕੇ ਕਿਹਾ ਜੀ ਨਵਾਬ ਜੀ, ਬਾਬੇ ਨਾਨਕ ਨੇ ਤੁਹਾਡੀ ਸ਼ਾਨ ਦੇ ਖਿਲਾਫ ਸ਼ਬਦ ਬੋਲੇ ਨੇ। ਉਹਨੇ ਕਿਹਾ ਮੈਨੂੰ ਕੀ ਪ੍ਰਵਾਹ ਪਈ ਤੇਰੇ ਨਵਾਬ ਦੀ? ਤੇ ਨਵਾਬ ਸਿਆਣਾ ਸੀ ਦੌਲਤ ਖਾਂ, ਉਹਨੇ ਸਮਝੀ ਗੱਲ, ਉਹਨੇ ਕਿਹਾ ਜਾਓ ਬਾਬੇ ਨਾਨਕ ਨੂੰ ਐਵੇਂ ਨਾ ਬੁਲਾ ਕੇ ਲਿਆਓ, ਬਾਬੇ ਨਾਨਕ ਨੂੰ ਜਾ ਕੇ ਹੱਥ ਜੋੜ ਕੇ ਕਹੋ ਖੁਦਾਏ ਦੇ ਵਾਸਤੇ ਦੀਦਾਰ ਬਖਸ਼ੋ। ਧੰਨ ਗੁਰੂ ਨਾਨਕ ਦੇ ਮਹਾਰਾਜ ਆਏ, ਸਲਾਮ ਨਾ ਕੀਤੀ ਤੇ ਫਿਰ ਉੱਥੇ ਕਹਿਣ ਲੱਗੇ ਜੀ ਬਾਬੇ ਨਾਨਕ ਨੇ ਸਲਾਮ ਨਹੀਂ ਕੀਤੀ, ਤੇ ਪੁੱਛਿਆ ਤੁਸੀਂ ਸਲਾਮ ਕਿਉਂ ਨਹੀਂ ਕੀਤੀ ਨਵਾਬ ਨੂੰ? ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਲਾਮਾਂ ਉਹ ਕਰਦੇ ਨੇ ਜਿਨ੍ਹਾਂ ਨੂੰ ਕੋਈ ਹਿਰਸ ਹੁੰਦੀ ਹੈ, ਜਿਨ੍ਹਾਂ ਨੇ ਕੁਝ ਲੈਣਾ ਹੁੰਦਾ ਹੈ। ਮੈਨੂੰ ਦੇਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਦੱਸ ਮੈਂ ਤੈਨੂੰ ਐਵੇਂ ਕਾਹਤੋਂ ਸਲਾਮਾਂ ਕਰਾਂ। ਆਹ ਨੇ ਭਗਤ ਦੇ ਲੱਛਣ। ਗੁਰੂ ਸਾਹਿਬ ਬਾਬਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਮੁਰਦਾ ਭਾਵ ਅੰਤਰ ਆਤਮੇ ਮਰ ਜਾਂਦਾ ਹੈ, ਉਹ ਦਿਨ ਰਾਤ ਸੇਵਾ ਦੇ ਵਿੱਚ ਜੁਟਿਆ ਰਹਿੰਦਾ ਹੈ, ਉਹ ਇਸ ਤਰੀਕੇ ਨਾਲ ਜੀਵਨ ਬਤੀਤ ਕਰਦਾ ਗੁਰੂ ਦੀ ਹਜ਼ੂਰੀ ਦੇ ਵਿੱਚ ਜਿਵੇਂ ਉਹਨੂੰ ਮੁੱਲ ਖਰੀਦਿਆ ਹੋਵੇ। ਤੇ ਫਿਰ ਕਹਿੰਦੇ ਉਹ ਆਮ ਦੁਨੀਆਂ ਦੇ ਹਾਸਿਆਂ ਦੇ ਵਿੱਚ ਹੱਸਦਾ ਨਹੀਂ, ਆਮ ਰੋਂਦਾ ਨਹੀਂ। ਵੈਸੇ ਭਗਤ ਜਿਹੜਾ ਹੈ ਨਾ, ਜੇ ਵਾਕਿਆ ਹੀ ਕੋਈ ਭਗਤ ਹੋਵੇ ਗੁਰਮੁਖੋ, ਉਹਦੀ ਆਪਣੀ ਸਾਰੀ ਮੰਗ ਜਿਹੜੀ ਹੈ ਖਤਮ ਹੋ ਜਾਂਦੀ ਹੈ। ਇੱਕ ਮੈਂ ਤੁਹਾਡੇ ਸਾਹਮਣੇ ਛੋਟੀ ਜਿਹੀ ਸਾਖੀ ਰੱਖ ਦਿੰਦਾ। ਅਸੀਂ ਇੱਕ ਸਿੱਖ ਦਾ ਜ਼ਿਕਰ ਕਰਦੇ ਹਾਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕੀਰਤਨ ਕਰ ਰਹੇ ਨੇ, ਉਸ ਗੁਰਮੁਖ ਪਿਆਰੇ ਦੇ ਕੰਨਾਂ ਦੇ ਵਿੱਚ ਕੀਰਤਨ ਦੀ ਆਵਾਜ਼ ਪਈ। ਜਦੋਂ ਕੀਰਤਨ ਦੀ ਆਵਾਜ਼ ਪਈ, ਖਿੱਚਿਆ ਗਿਆ ਜੀ, ਜਦੋਂ ਖਿੱਚਿਆ ਗਿਆ ਬਾਬੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਆਇਆ, ਆ ਕੇ ਕਹਿਣ ਲੱਗਾ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਆ ਸ਼ਬਦ ਕਹੇ ਉਹਨਾਂ ਨੂੰ ਕਿ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਉਹ ਕਹਿੰਦਾ ਜੀ ਕਿਵੇਂ? ਕਹਿੰਦੇ ਜਿਹੜੀ ਘਰ ਦੇ ਵਿੱਚ ਸਖੀ ਸਰਵਰੀਆਂ ਦੀ ਜਗ੍ਹਾ ਬਣਾ ਕੇ ਬੈਠਾ, ਪਹਿਲਾਂ ਉਹਨੂੰ ਢਾ ਕੇ ਆ, ਤੇ ਯਾਦ ਰੱਖੀ ਢਾਉਣ ਤੋਂ ਪਹਿਲਾਂ ਸੋਚ ਲਈ ਤੇਰੇ ਖਾਨਦਾਰ ਤੇਰੀ ਬਰਾਦਰੀ ਨੇ ਤੇਰੇ ਤੋਂ ਜਿਹੜਾ ਹੈ ਉਹ ਕਿਨਾਰਾ ਕਰ ਜਾਣਾ ਈ। ਪਰ ਉਹਦੇ ਅੰਦਰ ਸੱਟ ਵੱਜੀ, ਵਿੰਨਿਆ ਗਿਆ ਸ਼ਬਦ ਦੇ ਤੀਰ ਵੱਜੇ, ਉਹ ਗਿਆ। ਉਹਨੇ ਘਰ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਉਹ ਜਗ੍ਹਾ ਨੂੰ ਢਾਇਆ, ਜਗ੍ਹਾ ਢਾਈ। ਪਿੰਡ ਦੇ ਵਿੱਚ ਉਹਦੀ ਮਾਣ ਮਰਿਆਦਾ ਸੀ, ਉਹਦੀ ਇੱਜ਼ਤ ਸੀ, ਲੋਕ ਉਹਦੇ ਮਗਰ ਚੱਲਦੇ ਸਨ। ਤੇ ਜਦੋਂ ਉਹਨੇ ਜਗ੍ਹਾ ਢਾਈ, ਲੋਕ ਸਾਰੇ ਉਹਦੇ ਵਿਰੋਧੀ ਹੋ ਗਏ ਪਿੰਡ ਦੇ ਲੋਕ। ਇੱਥੋਂ ਤੱਕ ਹੋਇਆ ਪਿੰਡ ਵਾਲਿਆਂ ਨੇ ਮਤਾ ਪਾ ਕੇ ਪਿੰਡ ਤੋਂ ਬਾਹਰ ਕੱਢ ਦਿੱਤਾ। ਸਮਾਂ ਲੰਘਦਾ ਪਿਆ, ਗੁਰੂ ਸਾਹਿਬ ਜੀ ਨੇ ਹੁਕਮਨਾਮਾ ਭੇਜਿਆ, ਤੇ ਹੁਕਮਨਾਮੇ ਦੇਣ ਤੋਂ ਪਹਿਲਾਂ ਗੁਰੂ ਸਾਹਿਬ ਸਿੱਖ ਨੂੰ ਕਹਿਣ ਲੱਗੇ ਭਾਈ ਉਹਨੂੰ ਕਹੀਂ ਇਹਦੀ ਕੋਈ ਭੇਟਾ ਦੇਣੀ ਪੈਣੀ ਹੈ। ਉਸ ਗੁਰਮੁਖ ਪਿਆਰੇ ਕੋਲ ਕੋਈ ਪੈਸਾ ਨਹੀਂ, ਕੋਈ ਦੌਲਤ ਨਹੀਂ, ਮੈਂ ਸ਼ੋਰਟ ਦੇ ਵਿੱਚ ਗੱਲ ਕਰਦਾ ਪਿਆ, ਸਭ ਕੁਝ ਉਹਦਾ ਜਾਂਦਾ ਰਿਹਾ। ਕਈ ਵਾਰ ਨਾ ਪ੍ਰੀਖਿਆ ਹੀ ਹੁੰਦੀ ਹੈ, ਸਭ ਕੁਝ ਉਹਦਾ ਚਲਾ ਗਿਆ। ਉਹਦੀ ਘਰ ਵਾਲੀ ਕਿਸੇ ਦੇ ਘਰ ਝਾੜੂ ਲਾਉਣ ਲੱਗ ਪਈ, ਉਹਦੀ ਬੇਟੀ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਲੱਗ ਪਈ, ਉੱਥੋਂ ਕੁਝ ਰੁਪਈਏ ਲੈ ਕੇ ਉਹਨਾਂ ਨੇ ਕਿਰਤ ਕਮਾਈ ਕੀਤੀ। ਉਸ ਗੁਰਮੁਖ ਪਿਆਰੇ ਨੂੰ ਉਹਨਾਂ ਨੇ ਸਿੱਖ ਨੂੰ ਭੇਟਾ ਦਿੱਤੀ, ਸਿੱਖ ਨੇ ਉਹਨੂੰ ਹੁਕਮਨਾਮਾ ਫੜਾਇਆ, ਉਹਦੇ ਉੱਪਰ ਲਿਖਿਆ ਸੀ ਮੇਰੀ ਤੁਹਾਡੇ ਉੱਤੇ ਬਖਸ਼ਿਸ਼ ਹੈ, ਆਓ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੇ ਆ ਜਾਓ। ਚਾਹ ਚੜ ਗਿਆ ਉਸ ਸਿੱਖ ਨੂੰ, ਉਹ ਸਿੱਖ ਅੰਮ੍ਰਿਤਸਰ ਦੀ ਧਰਤੀ ਤੇ ਆਇਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਗੁਰੂ ਸਾਹਿਬ ਕਹਿੰਦੇ ਸੇਵਾ ਦੇ ਵਿੱਚ ਜੁਟ ਜਾਓ। ਉਹ ਲਗਾਤਾਰ ਬਰਤਨ ਮਾਂਜਦਾ ਹੈ, ਲਗਾਤਾਰ ਗੁਰੂ ਘਰ ਦੇ ਪ੍ਰਸ਼ਾਦੇ ਲਈ ਲੱਕੜਾਂ ਲੈ ਕੇ ਆਉਂਦਾ, ਲੰਗਰ ਦੇ ਲਈ ਹਰ ਰੋਜ਼ ਦਿਨ ਰਾਤ ਸੇਵਾ ਦੇ ਵਿੱਚ ਜੁਟਿਆ ਰਹਿੰਦਾ। ਗੁਰੂ ਸਾਹਿਬ ਨੇ ਪੁੱਛਿਆ ਭਾਈ ਪ੍ਰਸ਼ਾਦਾ ਕਿੱਥੋਂ ਛਕਦੇ ਹੋ? ਜੀ ਲੰਗਰ ਦੇ ਵਿੱਚੋਂ ਛਕਦਾ ਹੈ। ਕਹਿਣ ਲੱਗੇ ਜਿੰਨਾ ਖਾਂਦੇ ਹੋ ਉਹ ਨਾਲ ਨਾਲ ਸਭ ਕੁਝ ਪੂਰਾ ਕਰੀ ਜਾਂਦੇ, ਜਿੰਨੀ ਕੁ ਸੇਵਾ ਉਨੀ ਕੁ ਖਾਈ ਜਾਂਦੇ, ਇੱਕ ਪ੍ਰੀਖਿਆ ਹੋ ਰਹੀ ਹੈ। ਸਮਾਂ ਲੰਘਿਆ, ਉਹ ਗੁਰਮੁਖ ਪਿਆਰੇ ਨੇ ਪ੍ਰਸ਼ਾਦਾ ਲੰਗਰ ਦਾ ਛਕਣਾ ਛੱਡ ਦਿੱਤਾ, ਉਹ ਝੂਠ ਖਾਣ ਲੱਗ ਪਿਆ। ਗੁਰਮੁਖ ਪਿਆਰੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੁਣ ਕਿੱਥੋਂ ਛਕਦੇ ਹੋ? ਕਹਿੰਦੇ ਜੀ ਆਹ ਝੂਠ ਛਕਦਾ ਹੈ। ਕਹਿੰਦੇ ਇਹ ਤੇ ਪੰਛੀਆਂ ਦੀ ਹੈ, ਇਹ ਤੇ ਹੋਰ ਜਿਹੜੇ ਭੁੱਖੇ ਭਾਏ ਜਾਨਵਰ ਨੇ ਉਹਨਾਂ ਲਈ ਹੈ। ਉਹ ਗੁਰਮੁਖ ਪਿਆਰੇ ਨੇ ਆਪਣੀ ਕਿਰਤ ਕਰਨੀ ਸ਼ੁਰੂ ਕਰ ਦਿੱਤੀ, ਲੱਕੜਾਂ ਸਿਰ ਤੇ ਚੁੱਕੀਆਂ, ਖੂਹ ਦੇ ਵਿੱਚ ਡਿੱਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਲੱਗਾ ਮੇਰਾ ਸਿੱਖ ਖੂਹ ਦੇ ਵਿੱਚ ਡਿੱਗਾ ਹੈ, ਜਾ ਕੇ ਰੱਸਾ ਪਾ ਕੇ ਕੱਢਣ ਲੱਗੇ। ਉਹ ਕਹਿਣ ਲੱਗਾ ਪਾਤਸ਼ਾਹ ਆਹ ਪਹਿਲਾਂ ਜਿਹੜੀਆਂ ਲੱਕੜਾਂ ਸਿਰ ਤੇ ਰੱਖੀਆਂ ਨੇ ਇਹ ਬਾਹਰ ਕੱਢ ਲਓ, ਇਹ ਭਿੱਜ ਗਈਆਂ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਲੰਗਰ ਨਹੀਂ ਜੇ ਪੱਕਣਾ। ਏਡੀ ਅੰਦਰ ਭਾਵਨਾ, ਉਸ ਗੁਰਮੁਖ ਪਿਆਰੇ ਦਾ ਨਾਂ ਆਇਆ ਭਾਈ ਮੰਝ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖੂਹ ਦੇ ਵਿੱਚੋਂ ਬਾਹਰ ਕੱਢਿਆ। ਬਾਹਰ ਕੱਢਣ ਤੋਂ ਬਾਅਦ ਕਹਿਣ ਲੱਗੇ ਦੱਸ ਹੁਣ ਤੈਨੂੰ ਕੀ ਦਈਏ, ਪੈਸਾ ਦੌਲਤ ਸ਼ੌਹਰਤ? ਉਹਦੀ ਅੰਦਰ ਦੀ ਸਾਰੀ ਮੈਲ ਮਿਟ ਗਈ, ਸਾਰੀਆਂ ਭੁੱਖਾਂ ਮਿਟ ਗਈਆਂ। ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਜਿਸ ਦਿਨ ਪਹਿਲਾਂ ਮਿਲਿਆ ਸਾਂ ਉਸ ਦਿਨ ਵੀ ਝੋਲੀ ਅੱਡ ਕੇ ਸਿੱਖੀ ਦੀ ਦਾਤ ਮੰਗੀ ਸੀ, ਅੱਜ ਫਿਰ ਝੋਲੀ ਅੱਡ ਕੇ ਉਹ ਗੱਲ ਕਹਿੰਦਾ, ਪਾਤਸ਼ਾਹ ਮੇਰੀ ਝੋਲੀ ਦੇ ਵਿੱਚ ਸਿੱਖੀ ਪਾ ਦਿਓ। ਉੱਥੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸੀ, ਮੰਝ ਪਿਆਰਾ ਗੁਰੂ ਕਹੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਇਹ ਹੈ ਸੇਵਕ ਦੀ ਡੈਫੀਨੇਸ਼ਨ, ਸਭ ਕੁਝ ਆਪਣਾ ਗਵਾ ਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ, ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਆਪ ਭੇਟਾ ਕਰ ਦੇਣਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਮੇਰੇ ਠਾਕੁਰ ਰੱਖ ਲੇਵ ਕਿਰਪਾ ਧਾਰੀ, ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਕਰੋੜਾਂ ਦੇ ਵਿੱਚੋਂ ਕੋਈ ਵਿਰਲੇ ਵਾਂਝੇ ਹੀ ਗੁਰਮੁਖ ਪਿਆਰੇ ਹੁੰਦੇ ਨੇ, ਜਿਹੜੇ ਰੱਬ ਦੇ ਰੰਗ ਦੇ ਵਿੱਚ ਰੰਗੇ ਹੁੰਦੇ ਨੇ।
ਰਹਾਉ
ਦੀ ਟੇਕ ਦੇ ਕੇ ਅੱਗੇ ਫਰਮਾਉਂਦੇ ਹਨ,
ਸਾਸਤ ਬੇਦ ਸਿਮਰਤ ਸਭ ਸੋਦੇ, ਸਭ ਏਕਾ ਬਾਤ ਪੁਕਾਰੀ।
ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਨਾਤਨ ਧਰਮ ਦੇ ਕੁਝ ਗ੍ਰੰਥਾਂ ਦਾ ਜ਼ਿਕਰ ਕੀਤਾ ਹੈ। ਸਾਸਤ ਛੇ ਸ਼ਾਸਤਰ ਮੰਨੇ ਗਏ ਨੇ ਸਨਾਤਨ ਧਰਮ ਦੇ ਵਿੱਚ, ਜਿਵੇਂ ਨਿਆਏ ਹੈ, ਵਿਸ਼ੇਸ਼ਕ ਹੈ, ਸ਼ਾਂਕ ਸ਼ਾਸਤਰ ਹੈ, ਪਤੰਜਲੀ ਹੈ, ਵੇਦਾਂਤ ਹੈ। ਇਸੇ ਤਰ੍ਹਾਂ ਦੇ ਨਾਲ ਚਾਰ ਵੇਦਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਰਿਗਵੇਦ ਹੈ, ਸ਼ਾਮ ਵੇਦ ਹੈ, ਜੁਜਰ ਵੇਦ ਹੈ, ਅਥਰਵ ਵੇਦ ਹੈ। ਤੇ ਸਿਮਰਤ ਦਾ ਅਰਥ ਹੈ 27 ਸਿਮਰਤੀਆਂ ਨੇ ਸਨਾਤਨ ਧਰਮ ਦੀਆਂ, ਹਿੰਦੂ ਧਰਮਾਂ ਦੀਆਂ, ਜਿਹੜਾ ਉਹਨਾਂ ਦੇ ਧਾਰਮਿਕ ਗ੍ਰੰਥ ਨੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਛੇ ਸ਼ਾਸਤਰ, 27 ਸਿਮਰਤੀਆਂ ਤੇ ਚਾਰ ਵੇਦ, ਇਹ ਵੀ ਇੱਕੋ ਤੱਤ ਦੀ ਗੱਲ ਕਰਦੇ ਨੇ। ਸਾਸਤ ਵੇਦ ਸਿਮਰਤ ਸਭ ਸੋਧੇ, ਉਹ ਤੱਤ ਦੀ ਗੱਲ ਕਰਦੇ ਨੇ, ਸਭ ਏਕਾ ਬਾਤ ਪੁਕਾਰੀ, ਇੱਕ ਹੀ ਗੱਲ ਸਾਰੇ ਸ਼ਾਸਤਰ ਸਿਮਰਤ ਵੇਦ ਵਾਰ ਵਾਰ ਪੁਕਾਰ ਕੇ ਕਹਿੰਦੇ ਪਏ ਨੇ।
ਬਿਨ ਗੁਰ ਮੁਕਤ ਨਾ ਕੋ ਪਾਵੈ, ਮਨ ਵੇਖੋ ਕਰ ਵਿਚਾਰੀ।
ਕਹਿੰਦੇ ਯਾਦ ਰੱਖਿਓ, ਬਿਨ ਗੁਰ ਮੁਕਤ ਨਾ ਕੋ ਪਾਵੈ, ਗੁਰੂ ਤੋਂ ਬਿਨਾਂ ਕਿਸੇ ਨੇ ਮੁਕਤੀ ਹਾਸਲ ਕੀਤੀ ਹੈ? ਕਿਸੇ ਨੇ ਮੁਕਤੀ ਹਾਸਲ ਨਹੀਂ ਕੀਤੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸ਼ਬਦ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੇ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਨਵ ਕੱਲ ਕਹਿ, ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਕਥ ਸੰਸਾਰ ਮੈਂ। ਕਹਿੰਦੇ ਯਾਦ ਰੱਖੀ ਸਿੱਖਾ, ਇਨ੍ਹਾਂ ਅੱਖਾਂ ਦੇ ਨਾਲ ਆਪਣੇ ਗੁਰੂ ਦੀ ਬਾਣੀ ਨੂੰ ਪੜ੍ਹੀ, ਕਿਸੇ ਹੋਰ ਦੇ ਐਵੇਂ ਸ਼ਬਦ ਨਾ ਪੜ੍ਹਦੀ ਪੜ੍ਹਦਾ ਰਹੀ ਕਿਤੇ ਕੱਚੇ ਹੋਣ, ਕਿਸੇ ਹੋਰ ਦਾ ਮੰਤਰ ਐਵੇਂ ਕੰਨਾਂ 'ਚ ਨਾ ਸੁਣਦਾ ਫਿਰੀ, ਕੋਈ ਦੁਨਿਆਵੀ ਬੰਦਾ ਤੈਨੂੰ ਹੋਰ ਮੰਤਰ ਤੈਨੂੰ ਕੰਨਾਂ 'ਚ ਦੇ ਦੇਵੇ। ਤੇਰੇ ਗੁਰੂ ਦੇ ਸ਼ਬਦ ਤੋਂ ਬਿਨਾਂ ਤੇਰੀਆਂ ਅੱਖਾਂ ਕਿਸੇ ਹੋਰ ਗ੍ਰੰਥ ਦੇ ਦਰਸ਼ਨ ਇਸ ਤਰੀਕੇ ਨਾਲ ਨਾ ਕਰਨ, ਤੇਰੇ ਕੰਨ ਤੇਰੇ ਗੁਰੂ ਦੇ ਸ਼ਬਦ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਸੁਣਨ। ਯਾਦ ਰੱਖਿਓ, ਇੱਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਿਫਤ ਦੇ ਵਿੱਚ ਸਵਈਆ ਹੈ, ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ। ਆ ਇਹ ਸਿੱਖ ਦੀ ਡੈਫੀਨੇਸ਼ਨ, ਇਹ ਆਪਣੇ ਤੇ ਵੀ ਲਾਗੂ ਕਰੀਏ। ਸਿੱਖਾ, ਤੂੰ ਇੱਕ ਨੂੰ ਪੜ੍ਹ, ਤੂੰ ਇੱਕ ਨੂੰ ਵੇਖ ਤੇ ਇੱਕ ਦੀ ਪਹਿਚਾਣ ਕਰ, ਗੁਰੂ ਤੋਂ ਬਿਨਾਂ ਤੂੰ ਸੱਜੇ ਖੱਬੇ ਨਾ ਜਾਈ। ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਆਏ ਹੋ, ਨਮਸਕਾਰਾਂ ਕਰ ਰਹੇ ਹੋ, ਗੁਰੂ ਸਾਹਿਬ ਆਪਣੇ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰੇ, ਪਰ ਸਿੱਖੋ ਇੱਥੇ ਸਿਰ ਝੁਕਾਉਣ ਤੋਂ ਬਾਅਦ ਕਿਸੇ ਹੋਰ ਜਾ ਕੇ ਸਿਰ ਨਾ ਝੁਕਾ ਦਿਓ, ਇਹ ਸਿਰ ਇੰਨਾ ਸਸਤਾ ਨਹੀਂ ਤੁਹਾਡਾ। ਯਾਦ ਰੱਖਿਓ, ਮੈਂ ਤੁਹਾਨੂੰ ਬੇਨਤੀ ਕਰ ਰਿਹਾ, ਇਸ ਦਰ ਤੋਂ ਇਲਾਵਾ ਕੋਈ ਦੂਜਾ ਵੱਡਾ ਦਰ ਨਹੀਂ। ਜਿਹ ਦਰ ਆਵਤ ਜਾਤਿਓ, ਹਟਕੇ ਨਾ ਹੈ ਕੋਏ, ਸੋ ਦਰ ਕੈਸੇ ਛੋਡੀ ਹੈ, ਜੋ ਦਰ ਐਸਾ ਹੋਏ ਇੱਥੋਂ ਸਭ ਕੁਝ ਮਿਲਦਾ ਜੇ, ਇੱਥੇ ਕੋਈ ਕਮੀ ਨਹੀਂ। ਇਸ ਦਰ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਜਾ ਕੇ ਵੀ ਐਵੇਂ ਸਿਰ ਝੁਕਾਈ ਜਾਓ, ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਗੁਰੂ ਤੇ ਪੂਰਨ ਤੌਰ ਤੇ ਵਿਸ਼ਵਾਸ ਨਹੀਂ, ਭਰੋਸਾ ਨਹੀਂ। ਗੁਰੂ ਸਾਹਿਬ ਕਹਿੰਦੇ ਤੈਂ ਪੜਿਓ ਇੱਕ, ਇੱਕ ਨੂੰ ਪੜ੍ਹੀ, ਮਨ ਧਰਿਓ ਇੱਕ, ਤੇ ਮਨ ਦੇ ਵਿੱਚ ਵਿਸ਼ਵਾਸ ਇੱਕ ਦਾ ਰੱਖੀ। ਜਾਣ ਦੀ ਗੱਲ ਤੇ ਦੂਰ ਦੀ, ਕਿਤੇ ਹੋਰ ਥਾਂ ਕਿਸੇ ਦੂਜੀ ਥਾਂ ਬਾਰੇ ਸੋਚੀ ਵੀ ਨਾ। ਮੈਂ ਸਿਧਾਂਤਕ ਗੱਲਾਂ ਤੁਹਾਡੇ ਸਾਹਮਣੇ ਰੱਖ ਰਿਹਾ। ਤੈਂ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਹੇ ਇੱਕ ਇੱਕ, ਦੋਏ ਠਾਏ ਨਾ ਜਾਣਿਓ। ਨੈਣਾਂ ਦੇ ਜੋਤ ਇੱਕ ਗੁਰੂ ਦੇ ਦਰਸ਼ਨ ਕਰੇ, ਬੋਲਾਂ ਦੇ ਵਿੱਚੋਂ ਜਪਜੀ ਸਾਹਿਬ ਦਾ ਜਾਪ ਚੱਲੇ, ਕਿਸੇ ਦੁਨਿਆਵੀ ਬੰਦੇ ਦਾ ਕੋਈ ਮੰਤਰ ਨਾ ਚੱਲੇ, ਫਿਰ ਸ਼ਬਦ ਸੁਣ ਲਓ। ਤੈਂ ਪੜਿਓ ਇੱਕ, ਮਨ ਧਰਿਓ ਇੱਕ, कर एक पछाण्यो नैन बैन मुहे एक एक दोहे ठाए न जाण्यो सुपन एक प्रतख एक समह लीनो आ है सिखा तेरा जीवन होवे तेनू सुपना आवे ना तेरे गुरु दा सुपना आवे तेनू सुपना आवे सुपने दे विच वी वेखे अपने गुरु दे दर्शन दीदार करे किसी होर दुनियावी बंदे दे गुरु दे दर्शन ना करदा फिरे तू किते। मैनू भाई साहब भाई वीर सिंह दी गाथा याद आ गई कह के आपां अगे चलना है। भाई साहब भाई वीर सिंह कहिंदे मैनू परमात्मा दे विच सुपने दे विच वाहिगुरु परमात्मा मिलिया। हुण इत्थे सुपना वैसे सुपना की है एक यादा जो दिने पूरा नहीं हुंदा ਉਹ ਰਾਤ ਨੂੰ ਸੁਪਨੇ ਦੇ ਵਿੱਚ ਪੂਰਾ ਹੋ ਰਿਹਾ ਹੁੰਦਾ ਹੈ। ਦਿਨੇ ਸਾਰਾ ਦਿਨ ਸੋਚਦਾ ਕੋਈ ਗਰੀਬ ਮੰਜੇ ਤੇ ਪਿਆ ਕਿ ਮੇਰੇ ਕੋਲ ਮਖਮਲੀ ਸੇਜਾਂ ਆਉਣ, ਮੇਰੇ ਕੋਲ ਮਹਿੰਗੀਆਂ ਗੱਡੀਆਂ ਆਉਣ, ਪਰ ਦਿਨੇ ਉਹਦੀ ਕੋਈ ਮੰਗ ਪੂਰੀ ਨਹੀਂ ਹੋਈ। ਰਾਤ ਨੂੰ ਸੁਪਨੇ ਦੇ ਵਿੱਚ ਉਹ ਮਹਿੰਗੀਆਂ ਗੱਡੀਆਂ ਤੇ ਵੀ ਸਵਾਰੀ ਕਰ ਰਿਹਾ ਹੁੰਦਾ ਤੇ ਮਖਮਲੀ ਸੇਜਾਂ ਤੇ ਵੀ ਸੁੱਤਾ ਹੁੰਦਾ ਹੈ, ਪਰ ਜਦੋਂ ਸਵੇਰੇ ਉੱਠ ਕੇ ਵੇਖਦਾ ਉਹੀ ਟੁੱਟੀ ਮੰਜੀ ਹੈ ਤੇ ਉਹੀ ਟੁੱਟਾ ਸਾਈਕਲ ਹੈ। ਕਹਿਣ ਤੋਂ ਭਾਵ ਸੁਪਨਾ ਇੱਕ ਯਾਦ ਹੈ, ਮਨ ਦੀਆਂ ਯਾਦਾਂ ਨੇ ਜਿਹੜੀਆਂ ਰਾਤ ਨੂੰ ਪੂਰੀਆਂ ਹੁੰਦੀਆਂ ਪਈਆਂ ਨੇ। ਤੇ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਨੇ ਕਿਸੇ ਨੂੰ ਕਿਸੇ ਧੀ ਦਾ, ਕਿਸੇ ਨੂੰ ਮਾਂ ਦਾ, ਕਿਸੇ ਨੂੰ ਕਿਸੇ ਬਾਪ ਦਾ ਸੁਪਨਾ ਆਉਂਦਾ, ਕਿਸੇ ਨੂੰ ਪੁੱਤ ਦਾ ਸੁਪਨਾ ਆਉਂਦਾ, ਕਿਸੇ ਨੂੰ ਦੌਲਤਾਂ ਦੇ ਸੁਪਨੇ ਆਉਂਦੇ ਨੇ, ਪਰ ਭਾਈ ਵੀਰ ਸਿੰਘ ਕਹਿੰਦੇ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੁਪਨਾ ਆਇਆ। ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸੀਂ ਧਾ ਗੱਲ ਵੱਕੜੀ ਪਾਈ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਪਰਮਾਤਮਾ ਤੂੰ ਮੈਨੂੰ ਸੁਪਨੇ 'ਚ ਮਿਲਿਆ, ਮੈਂ ਤੈਨੂੰ ਦੌੜ ਕੇ ਗਲਵੱਕੜੀ ਪਾ ਲਈ। ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸੀਂ ਧਾ ਗਲਵੱਕੜੀ ਪਾਈ, ਮੇਰਾ ਨੂਰ ਤੁਸੀਂ ਹੱਥ ਨਾ ਆਏ, ਮੇਰੀ ਕੰਬਦੀ ਰਹੀ ਕਲਾਈ। ਮੈਂ ਤੁਹਾਨੂੰ ਕਲਾਵੇ ਦੇ ਵਿੱਚ ਨਹੀਂ ਲੈ ਸਕਿਆ, ਪਤਾ ਕਿਉਂ? ਕਿਉਂਕਿ ਤੁਸੀਂ ਇਕੱਲਾ ਇੱਕ ਨੂਰ ਸੀ। ਗੁਰਮੁਖੋ ਯਾਦ ਰੱਖਿਓ, ਗੁਰੂ ਦਾ ਇੱਕ ਝਲਕਾਰਾ ਹੀ ਨਜ਼ਰ ਪੈਣਾ ਹੈ। ਜਿਸ ਦਿਨ ਝਲਕਾਰਾ ਕਿਤੇ ਅੰਤਰ ਆਤਮੇ ਉੱਠਿਆ, ਉਸ ਦਿਨ ਜੀਵਨ ਬਦਲ ਜਾਣਾ ਹੈ, ਉਸ ਦਿਨ ਜਨਮਾਂ ਜਨਮਾਂਤਰਾਂ ਦੀ ਕਾਲਖ ਦੂਰ ਹੋ ਜਾਣੀ ਹੈ। ਇਸ ਕਰਕੇ ਸਿੱਖਾ ਯਾਦ ਰੱਖੀ, ਤੂੰ ਸੁਪਨੇ ਦੇ ਵਿੱਚ ਵੀ ਆਪਣੇ ਗੁਰੂ ਨੂੰ ਯਾਦ ਕਰੇ। ਗੁਰੂ ਸਾਹਿਬ ਕਹਿੰਦੇ ਬਿਨ ਗੁਰ ਮੁਕਤ ਨਾ ਕੋ ਪਾਵੈ, ਮਨ ਵੇਖੋ ਕਰ ਵਿਚਾਰੀ। ਐ ਮਨਾ ਮਨ 'ਚ ਵਿਚਾਰ ਕਰਕੇ ਵੇਖ, ਬਿਨਾਂ ਗੁਰੂ ਤੋਂ ਕਿਸੇ ਨੇ ਮੁਕਤੀ ਨਹੀਂ ਪਾਈ।
ਅੱਠ ਸੱਠ ਮੱਜਨ ਕਰ ਇਸ਼ਨਾਨਾ, ਭ੍ਰਮ ਆਏ ਧਰ ਸਾਰੀ।
ਅਰਜਨ ਦੇਵ ਮਹਾਰਾਜ ਕਹਿੰਦੇ ਅੱਠ ਸੱਠ, ਅੱਠ ਦਾ ਅਰਥ ਹੈ ਅੱਠ, ਸੱਠ ਦਾ ਅਰਥ ਹੈ ਸੱਠ। ਭਲਾਵ ਕੇ 68 ਤੀਰਥਾਂ ਦਾ ਇਸ਼ਨਾਨ ਕਰਕੇ ਵੀ ਵੇਖ ਲਿਆ, ਇਸ਼ਨਾਨ ਕਰਕੇ ਭ੍ਰਮ ਕੇ ਵੀ ਵੇਖ ਲਿਆ, ਪਰ ਕਿਤੇ ਕੋਈ ਬਾਤ ਨਹੀਂ ਬਣੀ। ਆਪ ਜੀ ਇਸ਼ਨਾਨ ਕਰ ਰਹੇ ਹੋ ਨਾ, ਇੱਕ ਪੰਕਤੀ ਹਿਰਦੇ ਦੇ ਵਿੱਚ ਵਸਾ ਕੇ ਚੇਤੇ ਰੱਖ ਕੇ ਇਸ਼ਨਾਨ ਕਰਿਆ ਕਰੋ। ਉਹ ਪੰਕਤੀ ਪਤਾ ਕਿਹੜੀ ਹੈ? ਉਹ ਪੰਕਤੀ ਹੈ ਨਾਵਣ ਚੱਲੇ ਤੀਰਥੀ। ਵੇਖੋ ਗੁਰੂ ਸਾਹਿਬ ਨੇ ਹਰ ਥਾਂ ਸਮਝਾਇਆ, ਗੁਰਮੁਖੋ ਕਹਿੰਦੇ ਤੀਰਥਾਂ ਤੇ ਬੰਦਾ ਨਹਾਉਣ ਜਾ ਰਿਹਾ ਹੈ। ਨਾਵਣ ਚੱਲੇ ਤੀਰਥੀ, ਕਹਿੰਦਾ ਮੈਂ ਪਾਪ ਲਾਹੁਣ ਚੱਲਿਆ। ਕਹਿੰਦੇ ਪਰ ਯਾਦ ਰੱਖੀ, ਜੇ ਇਸ ਢੰਗ ਨਾਲ ਤੀਰਥਾਂ ਤੇ ਜਾਵੇਗਾ ਫਿਰ ਪਾਪ ਲੱਥਣਾ ਨਹੀਂ, ਸਗੋਂ ਦੂਣੇ ਹੋਰ ਚੜ੍ਹ ਜਾਣੇ ਉੱਤੇ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਮਨ ਦੇ ਵਿੱਚ ਖੋਟ ਹੋਵੇ ਤੇ ਤਨ ਚੋਰ ਹੋਵੇ, ਗੁਰੂ ਘਰ ਦੇ ਵਿੱਚ ਬੈਠਾ ਹੋਵੇ ਤੇ ਫਿਰ ਬਾਤ ਨਹੀਂ ਬਣਨੀ। ਬੈਠਾ ਵੀ ਗੁਰੂ ਘਰ 'ਚ ਹੈ, ਮਨ ਫਿਰ ਵੀ ਖੋਟਾ ਹੈ, ਤਨ ਫਿਰ ਵੀ ਚੋਰ ਹੈ। ਕੀ ਇੱਥੇ ਬਟੂਏ ਕੱਟਣ ਵਾਲੇ, ਜੇਬਾਂ ਕੱਟਣ ਵਾਲੇ ਨਹੀਂ ਆਉਂਦੇ? ਕੀ ਅੱਖਾਂ ਇੱਥੇ ਚੋਰੀ ਨਹੀਂ ਕਰਦੀਆਂ, ਬੜਾ ਕੁਝ ਚੁਰਾਉਂਦੀਆਂ ਨੇ ਅੱਖਾਂ? ਕਿ ਗੁਰਦੁਆਰੇ ਆ ਕੇ ਲੋਕ ਨਿੰਦਿਆ ਕਰਦੇ ਨਹੀਂ, ਨਿੰਦਿਆ ਸੁਣਦੇ ਨਹੀਂ? ਨਿੰਦਿਆ ਕਰਦੇ ਵੀ ਨੇ, ਨਿੰਦਿਆ ਸੁਣਦੇ ਵੀ ਨੇ, ਖੋਟਾਪਨ ਹੈ। ਗੁਰੂ ਸਾਹਿਬ ਕਹਿੰਦੇ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਮਨ ਖੋਟਾ ਹੈ, ਤਨ ਚੋਰ ਹੈ। ਫਿਰ ਅਗਲਾ ਸ਼ਬਦ ਹੈ ਇੱਕ ਭਾਉ ਲੱਥੀ ਨਾਤਿਆਂ। ਇੱਕ ਅੱਧਾ ਪਾਪ ਲੈ ਗਿਆ ਹੋਵੇਗਾ, ਦੋਏ ਪਾ ਚੜੀਏ ਸੋਰ, ਪਰ ਦੂਣੇ ਤੇ ਹੋਰ ਉੱਤੇ ਚੜਾ ਲੈ। ਬਸ ਗੁਰਮੁਖੋ ਇੱਕ ਗੱਲ ਯਾਦ ਰੱਖਿਓ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ। ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਿਆ ਕਰੀਏ। ਤਨ ਦਾ ਇਸ਼ਨਾਨ ਸਰੋਵਰ ਦੇ ਵਿੱਚ ਕਰਨ ਤੋਂ ਬਾਅਦ ਨਾ, ਮਨ ਦਾ ਇਸ਼ਨਾਨ ਗੁਰਬਾਣੀ ਦੇ ਸਰੋਵਰ ਦੇ ਵਿੱਚ ਕਰਿਆ ਕਰੀਏ। ਜੇ ਕਿਤੇ ਮਨ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਸਵਕਾਰੇ ਗਏ ਨਾ, ਸਾਡੇ ਕੀਤੇ ਹੋਏ ਤਨ ਦਾ ਇਸ਼ਨਾਨ ਵੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਸਵਕਾਰ ਹੋ ਜਾਣਾ, ਜੇ ਮਨ ਕਰਕੇ ਕਿਤੇ ਸਵਕਾਰੇ ਗਏ। ਗੁਰੂ ਸਾਹਿਬ ਕਹਿੰਦੇ ਨੇ ਅੱਠ ਸੱਠ ਮੱਜਨ ਕਰ ਇਸ਼ਨਾਨਾ, ਭ੍ਰਮ ਆਏ ਧਰ ਸਾਰੀ, ਐ ਦਾਤਾ ਮੈਂ ਸਾਰੀਆਂ ਜਗ੍ਹਾ ਤੋਂ ਦੌੜ ਕੇ ਭੱਜ ਕੇ ਤੇਰੀ ਸ਼ਰਨ ਦੇ ਵਿੱਚ ਆ ਗਿਆ, ਮੈਨੂੰ ਪਤਾ ਲੱਗਾ ਤੇਰੇ ਤੋਂ ਵੱਡਾ ਕੋਈ ਥਾਂ ਨਹੀਂ। ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰੇ ਉਹ ਤੋ ਦੁਆਰੀ, ਮੈਨੂੰ ਪਤਾ ਕੋਈ ਦੂਜੀ ਥਾਂ ਮੇਰੇ ਵਾਸਤੇ ਤੇਰੇ ਦਰ ਤੋਂ ਵੱਡੀ ਨਹੀਂ। ਮੈਨੂੰ ਪਤਾ ਹੈ ਦਾਤਾ ਮੈਂ ਗੁਨਾਹ ਕੀਤੇ ਨੇ, ਮੈਂ ਪਾਪ ਇਕੱਠੇ ਕੀਤੇ ਨੇ, ਮੈਂ ਔਗੁਣ ਕਮਾਏ ਨੇ, ਪਰ ਮੈਨੂੰ ਪਤਾ ਤੂੰ ਮੇਰੇ ਔਗੁਣਾਂ ਨੂੰ ਨਹੀਂ ਚਿਤਾਰਨਾ। ਜਦੋਂ ਮੈਨੂੰ ਆਪਣੇ ਘਰ ਦੇ ਵਿੱਚ ਤੂੰ ਪ੍ਰਵਾਨ ਕਰ ਲਿਆ, ਮੇਰੇ ਸਾਰੇ ਜਨਮਾਂ ਜਨਮਾਂਤਰਾਂ ਦੇ ਤੂੰ ਕਾਗਜ਼ ਪਾੜ ਦੇਣੇ ਨੇ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲਿਹੋ ਉਬਾਰੀ। ਐ ਦਾਤਾ ਤੂੰ ਕਿਰਪਾ ਰਹਿਮਤ ਕਰ, ਤੂੰ ਆਪਣਾ ਹੱਥ ਦੇ ਕੇ ਮੈਨੂੰ ਰੱਖ ਲੈ। ਗੁਰੂ ਸਾਹਿਬ ਕਹਿੰਦੇ ਨੇ, ਅੱਠ ਸੱਠ ਮੱਜਨ ਕਰ ਇਸ਼ਨਾਨਾ, ਭ੍ਰਮ ਆਏ ਤਰ ਸਾਰੀ, ਮੈਂ ਦੌੜ ਕੇ ਭੱਜ ਕੇ ਸਾਰੇ ਟਿਕਾਣੇ ਛੱਡ ਕੇ ਤੇਰੇ ਦਰ ਨੂੰ ਆ ਕੇ ਪਕੜਿਆ ਹੈ।
ਅਨਕ ਸੋਚ ਕਰ ਹੈ ਦਿਨ ਰਾਤੀ, ਬਿਨ ਸਤਿਗੁਰ ਅੰਧਿਆਰੀ।
ਬਾਰੀ ਤੌਰ ਤੇ ਇਸ ਦੇਹੀ ਨੂੰ ਮਲਮਲ ਧੋਈ ਜਾਂਦਾ ਪਿਆ, ਕਹਿੰਦਾ ਮੈਂ ਪਾਕ ਹੋ ਗਿਆ, ਪਵਿੱਤਰ ਹੋ ਗਿਆ। ਗੁਰੂ ਸਾਹਿਬ ਕਹਿੰਦੇ, ਮਨ ਤਨ ਧੋਤੈ ਮਨ ਹੱਛਾ ਨਾ ਹੋਏ। ਯਾਦ ਰੱਖੀ, ਤਨ ਧੋਤਿਆਂ ਮਨ ਦੀ ਬਾਤ ਨਹੀਂ ਬਣਨੀ। ਜੇ ਮਨ ਧੋਤਾ ਜਾਵੇ ਤੇ ਧੋਤਾ ਹੋਇਆ ਤਨ ਵੀ ਸਵੀਕਾਰ ਹੋ ਜਾਵੇਗਾ, ਥਾਂ ਪੈ ਜਾਵੇਗਾ। ਗੁਰੂ ਸਾਹਿਬ ਕਹਿੰਦੇ ਨੇ, ਅਨਕ ਸੋਚ, ਸੋਚ ਦਾ ਅਰਥ ਪਵਿੱਤਰਤਾ। ਪਵਿੱਤਰਤਾ ਰੱਖਦਾ ਜੀ, ਮੈਂ ਜੂਠਾ ਨਹੀਂ ਕਿਸੇ ਦਾ ਖਾਣਾ, ਚੰਗੀ ਗੱਲ ਹੈ। ਮੈਂ ਗੰਦਗੀ ਦੇ ਨੇੜੇ ਨਹੀਂ ਜਾਣਾ, ਚੰਗੀ ਗੱਲ ਹੈ। ਮੈਂ ਤਨ ਨੂੰ ਮੈਲਿਆ ਨਹੀਂ ਹੋਣ ਦੇਣਾ, ਚੰਗੀ ਗੱਲ ਹੈ। ਪਰ ਇਹ ਬਾਹਰੀ ਤੌਰ ਤੇ ਪਵਿੱਤਰਤਾਈਆਂ ਨੇ, ਬਾਹਰੀ ਤੌਰ ਤੇ ਸੋਚਾਂ ਨੇ। ਜੇ ਬਾਹਰੀ ਤੌਰ ਤੇ ਚਿੱਟੇ ਕੱਪੜੇ ਪਾ ਕੇ ਤੁਰਿਆ ਫਿਰਦਾ, ਅੰਦਰ ਮੈਲ ਦੇ ਨਾਲ ਭਰਿਆ ਫਿਰਦਾ, ਬਾਹਰੀ ਤੌਰ ਤੇ ਕੱਪੜੇ ਪਾਇਆਂ ਦਾ ਕੀ ਫਾਇਦਾ? ਬਾਹਰੋਂ ਧੋਤੀ ਤੁੰਬੜੀ, ਅੰਦਰ ਵਿਸਨ ਕੋਰ। ਬਾਹਰ ਤੇ ਤੁੰਬੜੀ ਧੋਤੀ, ਅੰਦਰ ਜ਼ਹਿਰ ਨਾਲ ਭਰਿਆ। ਗੁਰੂ ਸਾਹਿਬ ਕਹਿੰਦੇ, ਯਾਦ ਰੱਖੀ, ਅਨਕ ਸੋਚ ਕਰੇ ਦਿਨ ਰਾਤੀ। ਕੁਝ ਬੰਦੇ ਦਿਨ ਰਾਤ ਆਪਣੇ ਆਪ ਨੂੰ ਮਾਂਜਦੇ ਨੇ, ਸਵਾਰਦੇ ਨੇ, ਪਵਿੱਤਰਤਾ ਹੀ ਰੱਖਦੇ ਨੇ। ਬਿਨ ਸਤਿਗੁਰ ਅੰਧਿਆਰੀ, ਪਰ ਬਿਨਾਂ ਸਤਿਗੁਰੂ ਦੇ ਅੰਧੇਰਾ ਹੀ ਹੈ। ਇਹਨੂੰ ਜਪਜੀ ਸਾਹਿਬ ਦੇ ਵਿੱਚ ਪੰਕਤੀ ਆਉਂਦੀ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵਈ ਜੇ ਰਾਏ ਲਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ, ਸਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈ ਹੈ। ਗੁਰੂ ਜੀ ਨੇ ਸਵਾਲ ਕੀਤਾ, ਕਿਵੇਂ ਪਵਿੱਤਰ ਹੋਈ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਤੇ ਝੂਠ ਦੀ ਕੰਧ ਕਹਿੰਦੇ ਕਿਵੇਂ ਟੁੱਟੈ। ਫਿਰ ਅਗਲਾ ਸ਼ਬਦ ਹੈ, ਹੁਕਮ ਰਜਾਈ ਚੱਲਣਾ, ਨਾਨਕ ਨਿਖਿਆ ਨਾਲ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਸ਼ੁਰੂ ਕਰ ਦੇ, ਤੇਰਾ ਜੀਵਨ ਬਦਲ ਜਾਵੇਗਾ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ, ਤੇਰੇ ਘਰ ਦੇ ਵਿੱਚ ਸਕੂਨ ਬਣ ਜਾਵੇਗਾ।
ਧਾਵਤ ਧਾਵਤ ਸਭ ਜਗ ਧਾਇਓ, ਅਬ ਆਏ ਹਰ ਦੁਆਰੀ।
ਭਟਕਦੇ ਭਟਕਦੇ ਸਾਰੇ ਜੱਗ ਨੂੰ ਫਰੋਲ ਕੇ, ਦਾਤਾ ਮੈਂ ਅਖੀਰ ਦੇ ਵਿੱਚ ਤੇਰੇ ਦਰ ਤੇ ਆ ਗਿਆ ਹਾਂ।
ਦੁਰਮਤ ਮੇਟ ਬੁੱਧ ਪਰਗਾਸੀ, ਜਨ ਨਾਨਕ ਗੁਰਮੁਖ ਤਾਰੀ।
ਦਾਤਾ ਮੈਨੂੰ ਪਤਾ ਤੂੰ ਕਿਰਪਾ ਰਹਿਮਤ ਕਰ, ਗੁਰੂ ਦੀ ਸ਼ਰਨ ਦੇ ਵਿੱਚ ਆਇਆਂ ਦੀ ਹੋਈ ਭੈੜੀ ਮਤ ਦੂਰ ਹੋ ਜਾਂਦੀ ਹੈ। ਦੁਰਮਤ ਮੇਟ, ਮੇਰੀ ਦੁਰਮਤ ਭੈੜੀ ਮਤ ਦੂਰ ਕਰ ਦਿੱਤੀ ਗੁਰੂ ਨੇ। ਦੁਰਮਤ ਮੇਟ ਬੁੱਧ ਪਰਗਾਸੀ, ਜਨ ਨਾਨਕ ਗੁਰਮੁਖ ਤਾਰੀ। ਮੇਰੀ ਬੁੱਧ ਦਾ ਪ੍ਰਗਾਸ ਹੋ ਗਿਆ, ਅੰਤਰ ਆਤਮੇ ਖੇੜੇ ਦੇ ਵਿੱਚ ਜੀਵਨ ਜਿਹੜਾ ਹੁਣ ਚੱਲਣ ਲੱਗ ਪਿਆ। ਹੁਣ ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਹੁਣ ਖੇਡ ਬਣ ਗਈ, ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰਗਿਆਨ ਪ੍ਰਚੰਡ ਬੁਲਾਇਆ, ਬਲਿਆ ਬੁਰਗਿਆਨ ਅੰਧੇਰਾ, ਬਿਨਸਿਆ ਹਰ ਰਤਨ ਪਦਾਰਥ ਲੱਦਾ। ਹਨੇਰਾ ਦੂਰ ਹੋ ਗਿਆ, ਹੁਣ ਪ੍ਰਕਾਸ਼ ਹੀ ਪ੍ਰਕਾਸ਼ ਹੈ। ਜਿੱਥੇ ਪ੍ਰਕਾਸ਼ ਹੋ ਗਿਆ ਉੱਥੇ ਕੋਈ ਧੱਕੇ ਨਹੀਂ, ਕੋਈ ਠੇਡੇ ਨਹੀਂ, ਉੱਥੇ ਰਾਹ ਦਿਖਣ ਲੱਗ ਪੈਂਦਾ ਹੈ। ਉੱਥੇ ਸਮਾਜਿਕ ਤੌਰ ਤੇ ਵੀ ਬੰਦਾ ਸੁਰਖਰੂ ਹੋ ਜਾਂਦਾ ਹੈ, ਧਾਰਮਿਕ ਤੌਰ ਤੇ ਵੀ ਬੰਦਾ ਸੁਰਖਰੂ ਹੋ ਜਾਂਦਾ ਹੈ। ਇਹ ਥਾਂ ਪਰਲੋਕ ਤੇ ਲੋਕ ਦਵੇਂ ਸਹੇਲੇ ਹੋ ਜਾਂਦੇ ਨੇ, ਪਰ ਇਹ ਹੁੰਦੇ ਕਦੋਂ ਨੇ? ਗੁਰੂ ਸਾਹਿਬ ਕਹਿੰਦੇ ਜਦੋਂ ਜਦੋਂ ਬੁੱਧ ਦਾ ਪ੍ਰਗਾਸ ਹੋ ਜਾਂਦਾ, ਖੇੜੇ ਦੇ ਵਿੱਚ ਬੁੱਧ ਆ ਜਾਂਦੀ, ਗਿਆਨ ਨਾਲ ਭਰ ਜਾਂਦੀ ਹੈ, ਜਨ ਨਾਨਕ ਗੁਰਮੁਖ ਤਾਰੀ। ਕਹਿੰਦੇ ਹੇ ਨਾਨਕ, ਗੁਰੂ ਦੀ ਸ਼ਰਨ ਦੇ ਵਿੱਚ ਪਿਆ ਹੋਇਆ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ। ਪੁੱਲ ਚੁੱਕ ਦੀ ਖੇਮਾ, ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਿੰਘ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਇਹ ਸਮਾਂ ਬਖਸ਼ਿਸ਼ ਕੀਤਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਧਾਵਤ ਧਾਵਤ ਸਭ ਜਗ ਧਾਇਓ, ਅਬ ਆਏ ਹਰ ਦੁਆਰੀ, ਦੁਰਮਤ ਮੇਟ ਬੁੱਧ ਪਰਗਾਸੀ, ਜਨ ਨਾਨਕ ਗੁਰਮੁਖ ਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।